ਇੱਕ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ ਸੱਚਾ ਸ਼ਬਦ ਹਟ ਸੱਚ ਰਤਨੀ ਭਰੇ ਭੰਡਾਰ ਗੁਰ ਕਿਰਪਾ ਤੇ ਪਾਈ ਅੰਨਾ ਜੇ ਦੇਵ ਦੇਵਣ ਹਾਰ ਸੱਚਾ ਸੌਤ ਲਾਭ ਸਦਾ ਖਟਿਆ ਨਾਮ ਅਪਾਰ ਰਹਾਂ ਪਾਕ ਜ਼ਬਰਸਤ ਜ਼ਾਹਿਰ ਜ਼ੁਹੂਰ ਅਤਾਮੇਂ ਦੇ ਹੱਦ ਹਮ ਚੂਹਾਜ਼ਰ ਹਜ਼ੂਰ ਅਤਾ ਬਖਸ਼ਿਓ ਪਾਕ ਪਰਵਰ ਦੀਗਾਰ ਰਹੀਮਸਤ ਰੋਜ਼ੀ ਦਿਓ ਹਰ ਦਿਆਰ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਆਪ ਸਰਬੱਤ ਸੰਗਤਾਂ ਨੇ ਤੁਰਕੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਗੰਮੀ ਵਡਿਆਈ ਨੂੰ ਸਮਰਪਿਤ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਮਹਾਨ ਰਚਨਾ ਗੰਜਨਾਮੇ ਹੈ, ਜਿਸ ਦੀ ਕਥਾ ਵਿਚਾਰ ਇਹਨਾਂ ਗੁਰਮਤਿ ਸਮਾਗਮਾਂ ਵਿੱਚ ਚੱਲ ਰਹੀ ਹੈ। ਆਓ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਜੀ। ਭਾਈ ਸਾਹਿਬ ਭਾਈ ਨੰਦ ਲਾਲ ਫੁਰਮਾਨ ਕਰਦੇ ਹਨ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਾਹਿਬੇ ਅਕਲੀਲ ਗੁਰ ਗੋਬਿੰਦ ਸਿੰਘ, ਜ਼ਿਲੇ ਹੱਕ ਤਜ਼ਲੀਲ ਗੁਰ ਗੋਬਿੰਦ ਸਿੰਘ। ਭਾਈ ਸਾਹਿਬ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲਈ ਜਿਹੜਾ ਅਲਫਾਜ਼ ਵਰਤਦੇ ਨੇ, ਇੱਥੇ ਲਫ਼ਜ਼ ਵਰਤਿਆ ਹੈ ਸਾਹਿਬ। ਸਾਹਿਬ ਦਾ ਮਤਲਬ ਹੈ, ਅਰਬੀ ਦਾ ਲਫ਼ਜ਼ ਹੈ, ਖਸਮ ਸਿਰ ਦਾ ਸਾਈ। ਇਹ ਗੁਰੂ ਗੋਬਿੰਦ ਸਿੰਘ ਤੂੰ ਸਭਨਾਂ ਦਾ ਸਵਾਮੀ ਹੈ, ਸਭਨਾ ਦਾ ਸਾਹਿਬ ਹੈ। ਅਕਲੀਲ ਦਾ ਭਾਵ ਹੈ ਤਾਜ ਤਖਤ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਭਾਈ ਸਾਹਿਬ ਭਾਈ ਨੰਦ ਲਾਲ ਆਖਣ ਲੱਗੇ, ਤੁਹਾਡੀ ਐਸੀ ਬੁਲੰਦ ਹਸਤੀ ਹੈ, ਦੁਨੀਆਂ ਦੇ ਉੱਤੇ ਬੜੇ ਤਖਤਾਂ ਤਾਜਾਂ ਦੇ ਮਾਲਕ ਨੇ, ਪਰ ਸਾਰੇ ਤਖਤਾਂ ਤੇ ਸ਼ੋਭਾ ਪਾਉਣ ਵਾਲੇ ਬਾਦਸ਼ਾਹਾਂ ਦੇ ਤੁਸੀਂ ਸਾਹਿਬ ਹੋ, ਬਾਦਸ਼ਾਹ ਹੋ। ਦੁਨੀਆਂ ਦੇ ਸਮੁੱਚੇ ਬਾਦਸ਼ਾਹਾਂ ਦੇ ਤੁਸੀਂ ਸਾਹਿਬ ਹੋ, ਮਾਲਕ ਹੋ, ਸਾਰਿਆਂ ਦੇ ਸਿਰ ਦੇ ਤਾਜ ਹੋ। ਬਾਣੀ ਦਾ ਇੱਕ ਫੁਰਮਾਨ ਹੈ, ਤਿਸ ਬਿਨ ਰਾਜਾ ਅਵਰ ਨਾ ਕੋਈ। ਉਸ ਅਕਾਲ ਪੁਰਖ ਤੋਂ ਬਿਨਾਂ, ਉਹਦੇ ਸਰਗੁਣ ਸਰੂਪ ਨਾਨਕ ਨਿਰੰਕਾਰੀ ਤੋਂ ਬਿਨਾਂ, ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਹੋਰ ਕੋਈ ਰਾਜਾ ਨਹੀਂ ਹੈ। ਸਦੀਵੀ ਤਖ਼ਤ 'ਤੇ ਬੈਠ ਕੇ ਸਾਰਿਆਂ ਦੀਆਂ ਮੰਗਾਂ ਦੀ ਪੂਰਤੀ ਕਰਨੀ, ਝੋਲੀਆਂ ਭਰਨੀਆਂ, ਇਹ ਗੁਰੂ ਕੇ ਤਖ਼ਤ ਦੀ ਬਰਕਤ ਹੈ। ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਭਨਾਂ ਦੀਆਂ ਝੋਲੀਆਂ ਭਰ ਰਹੇ ਨੇ। ਸਾਹਿਬ ਏ ਅਕਲੀਲ ਗੁਰੂ ਗੋਬਿੰਦ ਸਿੰਘ, ਬਾਦਸ਼ਾਹਾਂ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਹੈ। ਜ਼ਿਲ੍ਹੇ ਹੱਕ ਤਜ਼ਲੀਲ ਗੁਰੂ ਗੋਬਿੰਦ ਸਿੰਘ, ਜ਼ਿਲ੍ਹੇ ਦਾ ਮਤਲਬ ਹੁੰਦਾ ਛਾਂ, ਪਰਛਾਵਾਂ। ਹੁਣ ਭਾਈ ਨੰਦ ਲਾਲ ਕਹਿੰਦੇ ਰੱਬ ਦਾ ਪਰਛਾਵਾਂ ਹੈ ਗੁਰੂ ਗੋਬਿੰਦ ਸਿੰਘ, ਹੱਕ ਰੱਬ ਨੂੰ ਕਹਿੰਦੇ ਨੇ, ਸੱਚੇ ਰੱਬ ਨੂੰ। ਜ਼ਿਲ੍ਹੇ ਹੱਕ ਤਜ਼ਲੀਲ, ਤਜ਼ਲੀਲ ਕਹਿ ਦਿੰਦੇ ਛਾਏ ਰਹਿਣਾ। ਗੁਰੂ ਗੋਬਿੰਦ ਸਿੰਘ ਦੀ ਐਸੀ ਹਸਤੀ ਹੈ, ਪਰਮਾਤਮਾ ਦਾ ਉਹ ਪਰਛਾਵਾਂ ਨੇ, ਔਰ ਜਿਨ੍ਹਾਂ ਦੀ ਬਰਕਤ ਦੁਨੀਆਂ 'ਤੇ ਸਦਾ ਛਾਈ ਰਹਿੰਦੀ ਹੈ। ਸਦਾ ਦੁਨੀਆਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਦੀ ਰਹਿਮਤ ਰਹਿੰਦੀ ਹੈ। ਗੁਰੂ ਗੋਬਿੰਦ ਸਿੰਘ ਪਰਮਾਤਮਾ ਦਾ ਪਰਛਾਵਾਂ ਨੇ। ਅਗਲੇ ਬੋਲ ਭਾਈ ਨੰਦ ਲਾਲ ਦੇ ਨੇ, ਖਾਜ਼ਨੇ ਹਰ ਗੰਜ ਗੁਰੂ ਗੋਬਿੰਦ ਸਿੰਘ, ਮਰਹਮੇ ਹਰ ਰੰਜ ਗੁਰੂ ਗੋਬਿੰਦ ਸਿੰਘ। ਖਾਜ਼ਨੇ ਕਹਿੰਦੇ ਨੇ ਖਜ਼ਾਨਚੀ ਨੂੰ। ਪਰਮਾਤਮਾ ਦਾਤਾਰ ਹੈ ਦੁਨੀਆਂ ਦਾ। ਹਰ ਦਾ ਮਤਲਬ ਹੈ ਹਰ ਇੱਕ। ਗੁਰੂ ਗੋਬਿੰਦ ਸਿੰਘ ਹਰ ਇੱਕ ਖਜ਼ਾਨੇ ਦੇ ਮਾਲਕ ਨੇ। ਗੁਰੂ ਗੋਬਿੰਦ ਸਿੰਘ ਤੋਂ ਲਹਿਦਾ ਕਹਿੰਦੇ ਝੋਲੀਆਂ ਭਰਨ ਵਾਲਾ ਕੋਈ ਨਹੀਂ ਹੈ। ਜੇ ਬਾਣੀ ਨੂੰ ਧਿਆਨ ਨਾਲ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਉਰਵਾਰ ਪਾਰ ਸਭ ਇੱਕੋ ਦਾਨੀ, ਲੋਕ ਪਰਲੋਕ ਦਾ ਦਾਨੀ, ਝੋਲੀਆਂ ਭਰਨ ਵਾਲਾ ਕੇਵਲ ਪਰਮਾਤਮਾ ਹੈ, ਔਰ ਉਸਦਾ ਸਰਗੁਣ ਸਰੂਪ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਬਾਣੀ ਦਾ ਫੁਰਮਾਨ ਹੈ, ਤੇਹੇ ਜਨ ਜਾਚਹੋ ਜਗਤਰ ਪਰ ਜਾਨੀਅਤ, ਬਸੁਰ ਰੈਨ ਬਾਸ ਜਾਕੋ ਹਿਤ ਨਾਮ ਸਿਉ। ਭੱਟ ਸਾਹਿਬਾਨ ਕਹਿੰਦੇ ਨੇ ਬਾਣੀ ਦੇ ਅੰਦਰ, ਉਸ ਗੁਰੂ ਦੇ ਦਰ ਤੋਂ ਮੰਗੋ ਜਿਹੜਾ ਪ੍ਰਗਟ ਸਰੂਪ ਵਿੱਚ ਨਾਮ ਨਾਲ ਪਿਆਰ ਕਰਨ ਵਾਲਾ ਹੈ ਔਰ ਹਰ ਜ਼ਰੇ ਦੇ ਵਿੱਚ ਮੌਜੂਦ ਹੈ। ਉਹਦੇ ਤੋਂ ਲਹਿਦਾ ਕਹਿੰਦੇ ਕੋਈ ਝੋਲੀਆਂ ਨਹੀਂ ਭਰਦਾ। ਉਹ ਕੌਣ ਹੈ? ਗੁਰੂ ਗ੍ਰੰਥ ਸਾਹਿਬ ਕਹਿੰਦੇ, ਮਥੁਰਾ ਕੋ ਪ੍ਰਭ ਸਰਬ ਮੈ ਅਰਜਨ ਗੁਰ, ਭਗਤ ਕਾ ਹੇਤ ਪਾਏ ਰਹਿਓ ਮਿਲ ਰਾਮ ਸਿਉ। ਝੋਲੀਆਂ ਭਰਨ ਲਈ ਅਕਾਲ ਪੁਰਖ ਨੇ, ਸਰਬ ਵਿਆਪਕ ਪ੍ਰਭੂ ਨੇ ਗੁਰੂ ਅਰਜਨ ਸਾਹਿਬ ਦਾ ਰੂਪ ਅਖਤਿਆਰ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਗੁਰ ਅਰਜਨ ਪ੍ਰਤੱਖ ਹਰ, ਔਰ ਜਿਹੜਾ ਵੀ ਇਹਦੇ ਦਰ ਤੇ ਆਵੇਗਾ ਸਤਿਗੁਰ ਨੂੰ, ਜਿਹਾ ਕੋ ਇੱਛਦਾ ਤੇਹਾ ਫਲ ਪਾਏ। ਕੋਈ ਜੈਸੀ ਵੀ ਇੱਛਾ ਲੈ ਕੇ ਇਹਦੇ ਪਾਸੋਂ ਮੰਗੋਗੇ, ਪੂਰਤੀ ਕਰਦਾ ਹੈ। ਤਾਂ ਕਿਹਾ ਹੈ ਖਾਜ਼ਨੇ ਹਰ ਗੰਜ ਗੁਰੂ ਗੋਬਿੰਦ ਸਿੰਘ, ਹਰ ਖਜ਼ਾਨੇ ਦਾ ਮਾਲਕ ਗੁਰੂ ਗੋਬਿੰਦ ਸਿੰਘ ਹੈ। ਦੁਨੀਆਂ ਤੇ ਬੜੇ ਦਾਨੀ ਹੋਏ ਨੇ, ਬੜੇ ਬੜੇ ਸਤਪੁਰਸ਼ਾਂ ਦੇ ਰਾਜਿਆਂ ਦੇ ਨਾਮ ਆਉਂਦੇ ਨੇ, ਰਾਜੇ ਜਨਕ ਵਰਗੇ ਦਾਨੀ, ਯੁਧਿਸ਼ਟਰ ਵਰਗੇ ਦਾਨੀ, ਮਹਾਵੀਰ ਕਰਨ ਵਰਗੇ ਦਾਨੀ ਇੱਥੇ ਹੋਏ ਨੇ, ਔਰ ਬੜਾ ਬੜਾ ਧਨ ਦਾਨ ਕਰਦੇ ਰਹੇ ਨੇ। ਪਰ ਏਡੇ ਵੱਡੇ ਵੀ ਦਾਨੀ ਨਹੀਂ ਵੀ ਹਰ ਇੱਕ ਦੀ ਇੱਛਾ ਦੀ ਪੂਰਤੀ ਕਰ ਸਕੇ ਹੋਣ। ਗੁਰੂ ਪਾਤਸ਼ਾਹ ਐਸੇ ਦਾਨੀ ਨੇ, ਧਨ ਦਾਨ ਕਰ ਦੇਣਾ, ਦੌਲਤ ਸ਼ੋਹਰਤ ਦਾਨ ਕਰ ਦੇਣੀ, ਤਖਤੋ ਤਾਜ ਛੱਡ ਦੇਣੇ, ਦੁਨਿਆਵੀ ਵਸਤੂਆਂ ਦਾਨ ਕਰ ਦੇਣੀਆਂ, ਐਸੇ ਬੜੇ ਦਾਤਾਰ ਮਿਲਣਗੇ। ਇੱਥੇ ਬਾਣੀ ਦਾ ਫੁਰਮਾਨ ਹੈ, ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਏ। ਕੋਏ ਜੈਸੀ ਇੱਛਾ ਹੋਵੇ ਉਹ ਪੂਰਤੀ ਕਰਦਾ ਹੈ। ਜੰਝੂ ਡੁੱਬ ਰਿਹਾ ਹੈ। ਸਨਾਤਨ ਮਤ ਦੇ ਆਗੂ ਕੌਣ ਨੇ? ਕਸ਼ਮੀਰੀ ਪੰਡਿਤ। ਹੁਣ ਮੰਗ ਕੀ ਰੱਖੀ ਗਈ? ਕੋਈ ਮਹਾਂਪੁਰਸ਼ ਸਿਰ ਵਾਰੇ ਤੇ ਜੰਝੂ ਬਚ ਜਾਵੇ। ਏਡਾ ਵੱਡਾ ਦਾਨੀ ਹੈ ਗੁਰੂ ਗੋਬਿੰਦ ਸਿੰਘ, ਜੋ ਬ੍ਰਾਹਮਣ ਇੱਛਾ ਲੈ ਕੇ ਆਏ ਆਪਣਾ ਪਿਤਾ ਇਹਨਾਂ ਤੋਂ ਵਾਰ ਦਿੱਤਾ। ਇੱਥੇ ਲਫ਼ਜ਼ ਆਉਂਦਾ ਹੈ ਰਾਖਾ ਪ੍ਰਭ ਤਾਂਕਾ, ਕਿਹਦਾ ਰਾਖਾ ਸੀ? ਉਹ ਤਿਲਕ ਜੰਝੂ, ਰਾਖਾ ਪ੍ਰਭ ਤਾਂਕਾ। ਜੇ ਅੱਜ ਜੰਝੂ ਹੈ, ਸਨਾਤਨ ਮਤ ਹੈ, ਤੇ ਇਹ ਗੁਰੂ ਗੋਬਿੰਦ ਸਿੰਘ ਨੇ ਬਾਪ ਦਾਨ ਕੀਤਾ ਹੈ, ਤੇ ਇਹ ਸਨਾਤਨ ਮਤ ਮੌਜੂਦ ਹੈ ਦੁਨੀਆਂ ਤੇ। ਖੈਰ ਉਹ ਪਿਤਾ ਦਾਨ ਕਰ ਦਿੰਦਾ, ਦੇਸ਼ ਗੁਲਾਮ ਹੈ, ਇਨਸਾਨੀਅਤ ਗੁਲਾਮ ਹੈ, ਨਜ਼ਾਕਤ ਮੰਗੀ ਦੇਸ਼ ਨੇ, ਆਪਣੇ ਚਾਰੇ ਲਾਲ ਦਾਨ ਕਰ ਦਿੱਤੇ। ਔਰ ਅੱਲਾ ਯਾਰ ਖਾਂ ਨੇ ਉਸ ਮੁਸਲਮਾਨ ਨੇ ਫਾਰਸੀ ਵਿੱਚ ਲਿਖਿਆ, ਕਹਿੰਦਾ ਲੋ ਜਾਓ ਸਿਧਾਰੋ ਤੁਮੇ ਅੱਲਾ ਕੋ ਸੌਂਪਾ, ਲੋ ਜਾਓ ਸਿਧਾਰੋ ਤੁਮੇ ਅੱਲਾ ਕੋ ਸੌਂਪਾ, ਮਰੋ ਜਾਂ ਮਾਰੋ ਤੁਮੇ ਅੱਲਾ ਕੋ ਸੌਂਪਾ, ਔਰ ਰੱਬ ਕੋ ਨਾ ਬਿਸਾਰੋ ਤੁਮੇ ਅੱਲਾ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮੇ ਅੱਲਾ ਕੋ ਸੌਂਪਾ, ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ, ਪਿਆਸੇ ਹੋ ਬਹੁਤ ਜਾਮੇ ਸ਼ਹਾਦਤ ਤੁਮੇ ਬਖਸ਼ੇ। ਇਨਸਾਨੀਅਤ ਦੀ ਖਾਤਰ, ਭਾਰਤ ਵਰਸ਼ ਦੀ ਖਾਤਰ ਗੁਰੂ ਗੋਬਿੰਦ ਸਿੰਘ ਨੇ ਆਪ ਲਾਲ ਤੋਰੇ ਔਰ ਕਹਿ ਦਿੱਤਾ ਜਾਓ ਹੱਕ ਤੇ ਸੱਚ ਤੋਂ ਤੁਹਾਨੂੰ ਵੀ ਅੱਜ ਦਾਨ ਕਰ ਦਿੱਤਾ ਮੈਂ। ਗੁਰੂ ਗੋਬਿੰਦ ਵਰਗਾ ਰੂਹੇ ਜ਼ਮੀਨ ਤੇ ਦਾਨੀ ਕੋਈ ਨਹੀਂ ਹੈ। ਬੜੇ ਕਮਾਲ ਦੇ ਬੋਲ ਉਸ ਮਹਾਂਪੁਰਸ਼ ਨੇ ਲਿਖੇ, ਕਹਿੰਦਾ ਦਾਦਾ ਸੇ ਮਿਲੋ ਸੁਰਗ ਮੇ ਜਿਸ ਦਮ ਤੋਂ ਯਹ ਕਹਿਣਾ। ਛੋਟੇ ਨੂੰ ਤੋਰਨ ਲੱਗੇ ਨੇ, ਦਾਨ ਕਰਨ ਲੱਗੇ ਨੇ ਇਨਸਾਨੀਅਤ ਦੀ ਖਾਤਰ, ਆਪਣੇ ਸ਼ਹੀਦ ਕਰਾ ਕੇ ਗੈਰਾਂ ਦੇ ਘਰ ਵਸਾਉਣ ਦੀ ਖਾਤਰ। ਭਾਰਤ ਵਰਸ਼ ਨੂੰ ਗੁਲਾਮ ਮੁਗਲੀਆ ਸਲਤਨਤ ਨੇ, ਮੁਗਲ ਡਾਇਨੈਸਟੀ ਨੇ ਕੀਤਾ, ਗੁਲਾਮੀ ਤੋਂ ਨਜ਼ਾਕਤ ਦਿਵਾਉਣ ਦੀ ਖਾਤਰ ਛੋਟੇ ਨੂੰ ਤੋਰਨ ਲੱਗੇ, ਦਾਨ ਕਰਨ ਲੱਗੇ, ਤੇ ਜਾਣ ਲੱਗੇ ਨੂੰ ਕਹਿੰਦੇ ਵੀ ਜਦੋਂ ਸੱਚਖੰਡ ਜਾਓ ਨਾ ਸ਼ਹੀਦ ਹੋ ਕੇ, ਦਾਦਾ ਸੇ ਮਿਲੋ ਸੁਰਗ ਮੇ ਤੋ ਯਹ ਕਹਿਣਾ, ਦੋ ਚਾਰ ਹੋ ਗਰ ਖੁਲਦ ਮੇ ਆਦਮ ਤੋ ਯਹ ਕਹਿਣਾ, ਜਬ ਭੇਸ ਮੇ ਨਾਨਕ ਕੇ ਹਮ ਮਿਲੇ ਤੋ ਯਹ ਕਹਿਣਾ, ਪਾਨਾ ਕਹੀ ਗੋਬਿੰਦ ਕਾ ਮਰਹਮ ਤੋ ਯਹ ਕਹਿਣਾ, ਆਜ਼ਾਦ ਕਰਾਇਆ ਬਨੀ ਆਦਮ ਕੇ ਗਲੇ ਕੋ, ਆਜ਼ਾਦ ਕਰਵਾਇਆ ਬਨੀ ਆਦਮ ਕੇ ਗਲੇ ਕੋ, ਗਟਵਾ ਦੀਏ ਬੱਚੇ ਭੀ ਮੁਰੀਦੋਂ ਕੇ ਭਲੇ ਕੋ। ਇਨਸਾਨੀਅਤ ਲਈ, ਸਿੱਖਾਂ ਸੇਵਕਾਂ ਲਈ, ਧਰਮ ਦੀ ਖਾਤਰ ਬੱਚੇ ਵੀ ਮੈਂ ਕਟਵਾ ਦਿੱਤੇ। ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਸੱਚ ਤੋਂ ਬੱਚੇ ਵੀ ਵਾਰ ਦਿੱਤੇ ਨੇ। ਏਡਾ ਵੱਡਾ ਦਾਤਾਰ ਹੈ ਉਹ, ਇਹ ਬੜੇ ਨੇ ਤੇ ਘੋੜੇ ਹਾਥੀ ਧਨ ਦੌਲਤ ਦਾਨ ਕਰਨ ਵਾਲੇ, ਪਰ ਗੈਰਾਂ ਦੇ ਘਰਾਂ ਦੇ ਚਿਰਾਗ ਜਗਦੇ ਰੱਖਣ ਲਈ ਆਪਣੇ ਚਿਰਾਗ ਨਹੀਂ ਕੋਈ ਦਾਨ ਕਰਦਾ। ਇਹ ਗੁਰੂ ਗੋਬਿੰਦ ਸਿੰਘ ਹੈ। ਮਾਤਾ ਪਿਤਾ ਲਾਲ, ਭਾਰਤ ਵਰਸ਼ ਦੀ ਖਾਤਰ, ਦੇਸ਼ ਦੀ ਸੰਸਕ੍ਰਿਤੀ ਦੀ ਖਾਤਰ, ਧਰਮ ਦੀ ਖਾਤਰ, ਸੱਚ ਦੀ ਖਾਤਰ, ਇਨਸਾਨੀਅਤ ਦੀ ਖਾਤਰ ਉਹਨੇ ਦਾਨ ਕਰ ਦਿੱਤੇ। ਏਡਾ ਵੱਡਾ ਦਾਨੀ ਹੈ ਖਾਜ਼ਨੇ ਹਰਗੰਜ ਗੁਰੂ ਗੋਬਿੰਦ ਸਿੰਘ, ਔਰ ਏਡਾ ਵੱਡਾ ਦਾਨੀ ਹੈ, ਕਹਿੰਦੇ ਮਿੱਟੀ ਵਿੱਚ ਰੁਲਦੇ ਕਿਣਕਿਆਂ ਦੀਆਂ ਝੋਲੀਆਂ ਭਰ ਕੇ ਬਾਦਸ਼ਾਹ ਬਣਾ ਦਿੰਦਾ ਹੈ। ਪਰ ਇੱਕ ਸ਼ਰਤ ਹੈ, ਜਿਹੜਾ ਉਹਦੀ ਸਿਫਤ ਕਰੇਗਾ ਝੋਲੀ ਉਹਦੀ ਭਰੇਗੀ। ਇਹ ਅਹੀਰ ਵਰਗੇ ਬੜੇ ਬੜੇ ਕਵੀ, ਹੰਸ ਰਾਮ ਵਰਗੇ ਬੜੇ ਬੜੇ ਕਵੀ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਕਰਦੇ ਸਨ, ਸੋਨੇ ਦੀਆਂ ਮੋਹਰਾਂ ਨਾਲ ਝੋਲੀਆਂ ਭਰ ਦਿੰਦਾ ਸੀ। ਰੋਡ ਤੇ ਪੜ੍ਹਦੇ ਹੋ ਜਿਸ ਨੂੰ ਬਖਸ਼ੇ ਸਿਫਤ ਸਾਲਾਹਾ, ਨਾਨਕ ਪਾਤ ਸਾਹੀ ਪਾਤ ਸਾਹ, ਪਾਤਸ਼ਾਹਾਂ ਦਾ ਪਾਤਸ਼ਾਹ ਬਣਾ ਦਿੰਦਾ ਹੈ। ਏਡਾ ਵੱਡਾ ਦਾਨੀ ਹੈ, ਏਡਾ ਵੱਡਾ ਦਾਤਾਰ ਹੈ ਉਹ। ਦੀਨ ਦੁਨੀਆਂ ਦੇ ਮਾਲਕ ਦੀ ਵਡਿਆਈ ਕਰਦੇ ਭਾਈ ਨੰਦ ਲਾਲ ਕਹਿੰਦੇ ਨੇ ਮਰਹਮੇ ਹਰ ਰੰਜ ਗੁਰੂ ਗੋਬਿੰਦ ਸਿੰਘ। ਮਰਹਮ ਆ ਮਲਮ ਨੂੰ ਕਹਿੰਦੇ ਨੇ ਜਿਹੜੀ ਜ਼ਖਮ ਤੇ ਲਾਈ ਦੀ ਹੈ। ਦੇਖੋ ਇੱਕ ਤਨ ਦੇ ਰੋਗ ਨੇ, ਦੂਜੇ ਮਨ ਦੇ ਸੋਗ ਨੇ। ਗੁਰੂ ਗੋਬਿੰਦ ਸਿੰਘ ਹਰ ਜ਼ਖਮ ਦੀ ਦਵਾਈ ਹੈ, ਚਾਹੇ ਉਹ ਚਿੰਤਾ ਦਾ ਰੋਗ ਹੈ, ਚਾਹੇ ਉਹ ਚਿੰਤਾ ਦਾ ਰੋਗ ਹੈ, ਚਾਹੇ ਉਹ ਤਨ ਦਾ ਕੋਈ ਰੋਗ ਹੈ, ਚਾਹੇ ਉਹ ਮਨ ਦਾ ਕੋਈ ਸੋਗ ਹੈ। ਮਰਹਮੇ ਹਰ ਰੰਜ ਗੁਰੂ ਗੋਬਿੰਦ ਸਿੰਘ। ਭਾਈ ਨੰਦ ਲਾਲ ਆਖਣ ਲੱਗੇ ਤੂੰ ਹਰ ਇੱਕ ਜ਼ਖਮ ਦੀ ਮਲਮ ਹੈ ਗੁਰੂ ਗੋਬਿੰਦ ਸਿੰਘ, ਜਿਹੜਾ ਤੇਰੇ ਦਰ ਤੇ ਆ ਗਿਆ ਉਹਦੇ ਰੋਗ ਸੋਗ ਮਿਟ ਜਾਂਦੇ ਨੇ। ਬਾਣੀ ਦਾ ਵੀ ਫੁਰਮਾਨ ਹੈ ਨਾ, ਮੇਰਾ ਵੈਦ ਗੁਰੂ ਗੋਬਿੰਦਾ। ਇਹ ਕੁੱਲ ਕਾਇਨਾਤ ਦਾ ਮਾਲਕ ਹੀ ਵੈਦ ਹੈ, ਇਹਦਾ ਪ੍ਰਤਾਪ ਹੀ ਐਸਾ ਹੈ ਸਰਬ ਰੋਗ ਕਾ ਔਖਦ ਨਾਮ। ਇੱਥੇ ਸਰਬ ਰੋਗ ਲਫ਼ਜ਼ ਹੈ, ਇਕੱਲੇ ਮਨ ਦੇ ਰੋਗਾਂ ਦੀ ਗੱਲ ਨਹੀਂ ਹੈ। ਸਰਬ ਰੋਗ ਤੋਂ ਭਾਵ ਜੇ ਤਨ ਦੇ ਰੋਗ ਮੈਡੀਕਲ ਸਾਇੰਸ ਨਾ ਮਿਟਾ ਸਕੇ ਤੇ ਗੁਰੂ ਗੋਬਿੰਦ ਦਾ ਨਾਮ ਉਹ ਵੀ ਹਰ ਲੈਂਦਾ ਹੈ। ਇਹ ਦਵਾਈ ਤੇ ਬੜੀ ਅੱਜ ਕੱਲ ਚੱਲਦੀ ਡਿਪਰੈਸ਼ਨ ਦੀ, ਪਰ ਡਿਪਰੈਸ਼ਨ ਮੈਡੀਕਲ ਸਾਇੰਸ ਕਿਸੇ ਦਾ ਕੱਟ ਥੋੜੀ ਸਕਦੀ ਹੈ, ਚਿੰਤਾ ਮਿਟਾ ਥੋੜੀ ਸਕੀ ਹੈ। 50% ਤਨ ਦੇ ਰੋਗ ਨਹੀਂ ਮਿਟਾ ਸਕੀ, 100% ਇਹ ਡਿਪਰੈਸ਼ਨ ਨਹੀਂ ਮਿਟਾ ਸਕਦੇ, ਪਰ ਬਾਣੀ ਦਾ ਪ੍ਰਤਾਪ ਐਸਾ। ਫਿਰ ਧਿਆਨ ਦਿਓ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮਕੀ। ਤਨ ਮਨ ਦੇ ਰੋਗ ਸੋਗ ਤੇ ਹਰਦਾ ਹੀ ਹੈ, ਜਮਾਂ ਦੀ ਫਾਹੀ ਵੀ ਉਹ ਕੱਟ ਦਿੰਦਾ ਹੈ, ਐਸੀ ਬਰਕਤ ਦਾ ਮਾਲਕ ਹੈ। ਔਰ ਬਾਣੀ ਦਾ ਫੁਰਮਾਨ ਹੈ, ਬਿਨ ਬੁਰ ਰੋਗ ਨਾ ਟੁੱਟਈ ਹਉਮੈ ਪੀੜ ਨਾ ਜਾਏ। ਅਹੰਕਾਰ ਦਾ ਰੋਗ, ਵਿਕਾਰਾਂ ਦਾ ਰੋਗ, ਤਨ ਦੇ ਰੋਗ, ਮਨ ਦੇ ਸੋਗ ਗੁਰੂ ਗੋਬਿੰਦ ਤੋਂ ਬਿਨਾਂ ਕੋਈ ਹਰ ਨਹੀਂ ਸਕਦਾ। ਮਰਹਮੇ ਹਰ ਰੰਜ ਗੁਰੂ ਗੋਬਿੰਦ ਸਿੰਘ, ਹਰੇਕ ਪੀੜਾ ਦੀ ਮਲਮ ਹੈ ਗੁਰੂ ਗੋਬਿੰਦ ਸਿੰਘ। ਅੱਗੇ ਮਹਾਰਾਜ ਫੁਰਮਾਨ ਕਰਦੇ ਨੇ, ਦਾਵਰੇ ਆਫਾਕ ਗੁਰੂ ਗੋਬਿੰਦ ਸਿੰਘ, ਦਰਦੋ ਆਲਮ ਤਾਕ ਗੁਰੂ ਗੋਬਿੰਦ ਸਿੰਘ। ਬਾਣੀ ਦਾ ਰੁਤਬਾ ਹੈ ਭਾਈ ਨੰਦ ਲਾਲ ਦੇ ਬੋਲਾਂ ਨੂੰ ਗੁਰੂ ਗੋਬਿੰਦ ਸਿੰਘ ਵੱਲੋਂ ਦਿੱਤਾ, ਜਿਵੇਂ ਭਾਈ ਗੁਰਦਾਸ ਦੇ ਬੋਲਾਂ ਨੂੰ ਗੁਰੂ ਅਰਜਨ ਸਾਹਿਬ ਨੇ ਬਾਣੀ ਦਾ ਰੁਤਬਾ ਬਖਸ਼ਿਆ ਹੈ। ਭਾਈ ਨੰਦ ਲਾਲ ਜੀ ਮਹਾਰਾਜ ਕਹਿੰਦੇ ਨੇ, ਦਾਵਰੇ ਆਫਾਕ ਗੁਰੂ ਗੋਬਿੰਦ ਸਿੰਘ। ਆਪਾਂ ਹਰ ਸ਼ੇਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਲੈ ਕੇ ਚੱਲਦੇ ਹਾਂ ਕਿਉਂਕਿ ਭਾਵੇਂ ਦਸਮ ਬਾਣੀ ਹੈ, ਭਾਵੇਂ ਨੰਦ ਲਾਲ ਜੀ ਦੀ ਬਾਣੀ ਹੈ, ਭਾਈ ਗੁਰਦਾਸ ਦੀ ਬਾਣੀ ਹੈ, ਇਤਿਹਾਸ ਹੈ, ਇਹ ਸਭ ਗੁਰੂ ਗ੍ਰੰਥ ਸਾਹਿਬ ਦਾ ਹੀ ਵਿਸਥਾਰ ਹੈ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਹੀ ਸਭ ਚੱਲਦਾ ਹੈ। ਮਹਾਰਾਜ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਵਿੱਚ ਨੰਦ ਲਾਲ ਜੀ ਕਹਿੰਦੇ, ਦਾਵਰੇ ਆਫਾਕ, ਦਾਵਰ ਕਹਿੰਦੇ ਨੇ ਰੱਬ ਨੂੰ, ਪਰਮਾਤਮਾ ਨੂੰ, ਤੇ ਜਿਹੜਾ ਆਫਾਕ ਲਫ਼ਜ਼ ਹੈ। ਹੁਣ ਆਫਾਕ ਲਫ਼ਜ਼ ਅਰਬੀ ਫਾਰਸੀ ਦੇ ਵਿਦਵਾਨ ਇਉਂ ਵਰਤਦੇ ਨੇ, ਖੁੱਲੇ ਮੈਦਾਨ ਅੰਦਰ ਧਿਆਨ ਨਾਲ ਵੇਖੀਏ ਤੇ ਇਉਂ ਮਹਿਸੂਸ ਹੁੰਦਾ ਹੈ ਕਈ ਜਗ੍ਹਾ ਵੀ ਕਿਤੇ ਅਸਮਾਨ ਤੇ ਧਰਤੀ ਦੋਵੇਂ ਜੁੜਦੇ ਪਏ ਹੋਣ। ਇਉਂ ਕੋਈ ਐਸਾ ਖੁੱਲਾ ਮੈਦਾਨ ਹੋਵੇ, ਚਾਰੇ ਦਿਸ਼ਾਵਾਂ ਵਿੱਚ ਨਜ਼ਰੀ ਆਵੇ ਵੀ ਆਸਮਾਨ ਤੇ ਧਰਤੀ ਜਿੱਥੇ ਮਿਲਦੇ ਨੇ, ਭਾਵ ਕਿ ਸਮੁੱਚੀ ਕਾਇਨਾਤ, ਇਹ ਧਰਤੀ, ਇਹ ਆਸਮਾਨ, ਸਾਰੀ ਦੁਨੀਆ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਹੈ, ਅਸਮਾਨ ਦਾ, ਖੰਡਾਂ ਬ੍ਰਹਿਮੰਡਾਂ ਦਾ ਰਾਜਾ, ਦਾਵਰੇ ਆਫਾਕ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਲੋਕ ਪਰਲੋਕ ਦਾ, ਧਰਤੀ ਦਾ, ਪਾਤਾਲਾਂ ਆਕਾਸ਼ਾਂ ਦਾ ਬਾਦਸ਼ਾਹ ਹੈ। ਇਹ ਭਾਈ ਨੰਦ ਲਾਲ ਦੀ ਨਜ਼ਰ ਹੈ, ਇਹ ਭਾਈ ਨੰਦ ਲਾਲ ਵੱਲੋਂ ਉਸ ਗੁਰੂ ਗੋਬਿੰਦ ਸਿੰਘ ਦੀ ਬਰਕਤ ਵੇਖ ਕੇ ਪੁਰਜ਼ੋਰ ਕਲਮ ਦੇ ਨਾਲ ਬਿਆਨ ਕੀਤੀ ਗਈ ਵਡਿਆਈ ਹੈ। ਜ਼ਮੀਨ ਅਤੇ ਅਸਮਾਨ, ਸਾਰੀ ਦੁਨੀਆ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਹੈ। ਹੁਣ ਅੱਗੇ ਆਖਣ ਲੱਗੇ, ਦਰਦੋ ਆਲਮ ਤਾਕ ਗੁਰੂ ਗੋਬਿੰਦ ਸਿੰਘ। ਜਿਹੜਾ ਤਾਕ ਲਫ਼ਜ਼ ਹੈ ਨਾ, ਤਾਕ ਦਾ ਮਤਲਬ ਅਰਬੀ ਦੇ ਵਿੱਚ ਇਉਂ ਸਮਝ ਲਵੋ ਤੁਸੀਂ, ਮਿਹਰਾਬ ਹੁੰਦਾ ਹੈ। ਐ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੂੰ ਅਦੁੱਤੀ ਹੈ, ਤੂੰ ਲਾਸ਼ਾਨੀ ਹੈ। ਭਾਈ ਨੰਦ ਲਾਲ ਕਹਿੰਦੇ ਵੀ ਇਹ ਨਾ ਸਮਝਿਓ ਵੀ ਇੱਦਾਂ ਦਾ ਕੋਈ ਹੋਰ ਵੀ ਹੋਇਆ ਹੋਵੇਗਾ ਦੁਨੀਆ ਤੇ। ਕਹਿੰਦੇ ਦਰਦੋ ਆਲਮ ਤਾਕ ਗੁਰੂ ਗੋਬਿੰਦ ਸਿੰਘ। ਦੋ ਆਲਮ, ਨਾ ਇਸ ਆਲਮ ਅੰਦਰ, ਸੰਸਾਰ ਅੰਦਰ ਗੁਰੂ ਗੋਬਿੰਦ ਸਿੰਘ ਦਾ ਸਾਨੀ ਕੋਈ ਹੈ, ਐਸਾ ਅਦੁੱਤੀ ਹੈ ਗੁਰੂ ਗੋਬਿੰਦ ਸਿੰਘ। ਨਾ ਪਰਲੋਕ ਦੇ ਅੰਦਰ ਉਹਦੇ ਕੋਈ ਬਰਾਬਰ ਦੂਸਰਾ ਹੈ, ਕਿਉਂਕਿ ਪ੍ਰਭੂ ਦਾ ਸਰੂਪ ਹੈ ਤੇ ਰੱਬ ਵਰਗਾ ਨਾ ਲੋਕ ਵਿੱਚ ਕੋਈ ਹੈ ਤੇ ਨਾ ਪਰਲੋਕ ਵਿੱਚ ਕੋਈ ਹੈ। ਦੋਹਾਂ ਜਹਾਨਾਂ ਦੇ ਵਿੱਚ ਅਦੁੱਤੀ ਹੈ ਗੁਰੂ ਗੋਬਿੰਦ ਸਿੰਘ। ਦੋਹਾਂ ਜਹਾਨਾਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਤੁਲ ਤੁਲਣ ਵਾਲਾ ਕੋਈ ਪੈਦਾ ਨਹੀਂ ਹੋਇਆ। ਦੋਹਾਂ ਜਹਾਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਹੁਸ਼ਿਆਰ ਨੇ, ਨਿਪੁੰਨ ਨੇ, ਵਿਚਰਨ ਵਾਲੇ ਨੇ। ਦੋਹਾਂ ਜਹਾਨਾਂ ਵਿੱਚ ਗੁਰੂ ਗੋਬਿੰਦ ਸਿੰਘ ਦੀ ਡਾਂਗ ਕਾਇਮ ਹੈ। ਗੁਰੂ ਗ੍ਰੰਥ ਸਾਹਿਬ ਦੇ ਵੀ ਇਹੀ ਬੋਲ ਨੇ, ਤਿਸ ਹੈ ਸ਼ਰੀਕ ਨਾਹੀ ਰੇ ਕੋਈ। ਉਹਦਾ ਕੋਈ ਸ਼ਰੀਕ ਹੈ ਹੀ ਨਹੀਂ ਹੈ ਦੁਨੀਆਂ ਵਿੱਚ, ਨਾ ਲੋਕ ਵਿੱਚ, ਨਾ ਪਰਲੋਕ ਦੇ ਵਿੱਚ। ਦੋ ਵਨ ਇਜ਼ ਇਕੁਅਲ ਟੂ ਹਿਮ, ਗੁਰੂ ਗੋਬਿੰਦ ਦੀ ਬਰਾਬਰੀ ਨਾ ਕੋਈ ਰਹਿਬਰ, ਨਾ ਕੋਈ ਪੀਰ, ਨਾ ਕੋਈ ਸਰਵਰ, ਨਾ ਕੋਈ ਮਹਾਂਪੁਰਸ਼ ਕਰ ਸਕਦਾ ਹੈ। ਸਭ ਉਹਦੇ ਚਰਨਾਂ ਦੀ ਧੂੜੀ ਨੇ। ਇਹ ਭਾਈ ਨੰਦ ਲਾਲ ਦੀ ਨਜ਼ਰ ਹੈ। ਅੱਗੇ ਆਖਣ ਲੱਗੇ, ਹੱਕ ਖੁਦ ਵਸਾਫੇ ਗੁਰੂ ਗੋਬਿੰਦ ਸਿੰਘ, ਬਰ ਤਰੀ ਔ ਸਾਫੇ ਗੁਰੂ ਗੋਬਿੰਦ ਸਿੰਘ। ਹੱਕ ਰੱਬ ਖੁਦ ਕਹਿੰਦੇ ਆਪ ਨੂੰ। ਕਿਸੇ ਨੇ ਪੁੱਛਿਆ, ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਦਾ ਅੰਤ ਪਾ ਸਕਦਾ ਹੈ? ਭਾਈ ਨੰਦ ਲਾਲ ਨੇ ਇੱਥੇ ਕਮਾਲ ਦਾ ਬਚਨ ਕਿਹਾ ਹੈ, ਹੱਕ ਖੁਦ ਵਸਾਫੇ ਗੁਰੂ ਗੋਬਿੰਦ ਸਿੰਘ। ਵਸਾਫੇ ਕਹਿੰਦੇ ਨੇ ਸਿਫਤ ਕਰਨ ਨੂੰ, ਅਰਬੀ ਦਾ ਲਫ਼ਜ਼ ਹੈ, ਵਡਿਆਈ ਨੂੰ ਵਸਾਫ ਕਹਿੰਦੇ ਨੇ। ਕਹਿੰਦੇ ਗੱਲ ਇਹ ਹੈ, ਵਸਫ ਗੁਰੂ ਗੋਬਿੰਦ ਸਿੰਘ ਐਸੀ ਬੁਲੰਦ ਹਸਤੀ ਹੈ, ਇੱਕ ਮੇਰੇ ਵਰਗਾ ਨਾਚੀਜ਼ ਉਹਦੇ ਗੁਣਾਂ ਦਾ ਅੰਤ ਕੀ ਪਾ ਸਕਦਾ ਹੈ? ਹੱਕ ਖੁਦ ਵਸਾਫੇ, ਖੁਦ ਰੱਬ ਵੀ ਉਹਦੀਆਂ ਵਡਿਆਈਆਂ ਗਾਉਂਦਾ ਹੈ ਤੇ ਅੱਜ ਤੱਕ ਅੰਤ ਨਹੀਂ ਪਾ ਸਕਿਆ। ਏਡਾ ਵੱਡਾ ਹੈ ਗੁਰੂ ਗੋਬਿੰਦ ਸਿੰਘ। ਇਹ ਰੱਬ ਨੂੰ ਸਮੁੱਚੀਆਂ ਕਲਾ ਦਾ ਮਾਲਕ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਉਹਦਾ ਸਰਗੁਣ ਸਰੂਪ ਹੈ ਤੇ ਉਹਦੇ ਕੋਲ ਗੁਣ ਹੀ ਇੰਨੇ ਨੇ, ਇੱਥੋਂ ਤੱਕ ਕਿ ਰੱਬ ਆਪਣੇ ਸਰਗੁਣ ਸਰੂਪ ਦੀ ਆਪ ਵਡਿਆਈ ਕਰਦਾ ਹੈ, ਪਰ ਇੱਥੇ ਅੰਤ ਕੋਈ ਹੈ ਨਹੀਂ ਹੈ ਉਹਦਾ। ਇਹ ਠੀਕ ਹੈ, ਗੁਰੂ ਗ੍ਰੰਥ ਸਾਹਿਬ ਨੇ ਵੀ ਇਹੀ ਕਿਹਾ, ਤੁਹਾਡੇ ਸਾਡੇ ਕੋਲ ਅੰਤ ਕੀ ਪੈਣਾ ਹੈ? ਭੱਲਿਆਂ ਦੇ ਅਮਰਦਾਸ ਦੇ ਗੁਣ, ਭੱਲਿਆਂ ਦਾ ਅਮਰਦਾਸ ਆਪ ਹੀ ਗਾ ਸਕਦਾ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਕਿਉਂਕਿ ਸਾਡੀ ਹਸਤੀ ਏਡੀ ਨਹੀਂ ਹੈ, ਅਸੀਮ ਤਾਕਤ ਨੂੰ ਇੱਕ ਸੀਮਾ ਵਿੱਚ ਰਹਿਣ ਵਾਲਾ ਨਾਚੀਜ਼ ਬੰਦਾ ਗਾ ਨਹੀਂ ਸਕਦਾ, ਵਡਿਆ ਨਹੀਂ ਸਕਦਾ, ਗੁਣਾਂ ਦਾ ਅੰਤ ਪਾ ਨਹੀਂ ਸਕਦਾ। ਉਹ ਤਾਰੀਫ ਖੁਦਾ ਆਪ ਗੁਰੂ ਗੋਬਿੰਦ ਸਿੰਘ ਦੀ ਕਰਦਾ ਹੈ। ਬਾਣੀ ਦਾ ਫੁਰਮਾਨ ਹੈ, ਦੇਵ ਪੁਰੀ ਮਹਿ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਣ ਦੀਓ ਸ੍ਰੀ ਗੁਰ ਤਹਿ ਬੈਠਾਇਓ। ਭੱਟਾ ਨੇ ਕਬੂਲ ਕਿਹਾ। ਭੱਟ ਆਖਣ ਲੱਗੇ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਪੰਜ ਭੂਤਕ ਸਰੀਰ ਤੇ ਆ ਗਿਆ ਹੈ, ਲੋਕ ਪ੍ਰਲੋਕ ਦੇ ਵਾਲੀ ਨਿਰਗੁਣ ਸਰੂਪ ਦੇ ਸਾਹਮਣੇ ਸੱਚਖੰਡ ਗਏ। ਜਿੰਨੀ ਸੇਵਾ ਉਹਨਾਂ ਦੀ ਚੌਥੇ ਜਾਮੇ ਵਿੱਚ ਲੱਗੀ ਸੀ ਨਿਭਾ ਕੇ, ਤੇ ਕਹਿੰਦੇ ਰੱਬ ਆਪਣੇ ਤਖ਼ਤ ਤੋਂ ਉੱਠਿਆ, ਧਿਆਨ ਦਿਓ, ਹਰ ਸਿੰਘਾਸਣ ਦੀਓ ਸ੍ਰੀ ਗੁਰੂ ਤਹਿ ਬੈਠਾਇਓ। ਗੁਰੂ ਰਾਮਦਾਸ ਲਈ ਖੁਦਾ ਆਪਣਾ ਤਖ਼ਤ ਛੱਡ ਕੇ ਪਾਸੇ ਹੋ ਗਿਆ ਤੇ ਬਿਠਾ ਲਿਆ ਆਪਣੇ ਸਰਗੁਣ ਨੂੰ ਆਪਣੇ ਤਖ਼ਤ ਦੇ ਉੱਤੇ। ਖੁਦ ਰੱਬ ਵੀ ਉਹਦੀ ਉਸਤਤੀ ਕਰਦਾ ਹੈ, ਉਹਦੇ ਗੁਣ ਗਾਉਣ ਵਾਲਾ ਹੈ। ਤੇ ਕੀ ਕੀਤਾ ਉੱਥੇ? ਆਪਾਂ ਕੱਲ ਹੀ ਜ਼ਿਕਰ ਕਰ ਰਹੇ ਸੀ, ਜੋ ਬਾਣੀ ਨੇ ਮੋਹਰ ਲਾ ਦਿੱਤੀ, ਤਿਸ ਜੇਵੜੇ ਅਵਰ ਨਾ ਕੋਈ, ਉੱਡੀ ਵਿਚਾਰ ਹੋਰ ਕੋਈ ਨਹੀਂ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਤੇ ਬਾਣੀ ਕਹਿੰਦੀ ਹੈ ਵੀ ਤਖ਼ਤ ਰੱਬ ਨੇ ਦੇ ਦਿੱਤਾ, ਨਿਰਗੁਣ ਸਰੂਪ ਪਰਮਾਤਮਾ ਨੇ ਆਪਣੇ ਸਰਗੁਣ ਦੇ ਲਈ ਤਖ਼ਤ ਛੱਡ ਦਿੱਤਾ। ਤੇ ਹੋਇਆ ਕਿ ਉੱਥੇ ਤਖ਼ਤ ਤੇ ਬਿਠਾ ਕੇ, ਰਹੱਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪਹਿ, ਰੱਬ ਨੇ ਸਾਰੇ ਦੇਵੀ ਦੇਵਤੇ ਸੱਦ ਲਏ ਵੀ ਗਾਓ ਗੁਰੂ ਰਾਮਦਾਸ ਦੇ ਗੁਣ, ਇਹਦੇ ਚਰਨਾਂ ਵਿੱਚ ਬੈਠ ਜਾਓ ਤੇ ਇਹਦੇ ਗੁਣ ਗਾਓ, ਇਹਦੀ ਜੈ ਜੈਕਾਰ ਕਰੋ, ਕਿਉਂਕਿ ਇਹ ਛਤਰ ਸਿੰਘਾਸਣ ਪਿਰਥਮੀ ਗੁਰੂ ਅਰਜਨ ਖੋਦੇ ਆਇਓ, ਇਹ ਸਾਡੀ ਜੋਤ ਦੇ ਅਗਲੇ ਵਾਲੀ ਗੁਰੂ ਅਰਜਨ ਨੂੰ ਥਾਪ ਕੇ ਇੱਥੇ ਆ ਗਏ ਨੇ, ਇਹਨਾਂ ਦੀ ਸੇਵਾ ਕਰੋ ਸਾਰੇ ਤੁਸੀਂ। ਏਡਾ ਵੱਡਾ ਹੈ ਗੁਰੂ ਅਰਜਨ, ਗੁਰੂ ਰਾਮਦਾਸ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਉਹਦੀ ਰੱਬ ਸਿਫਤ ਕਰਦਾ ਹੈ ਤਖ਼ਤ ਤੇ ਬਿਠਾ ਕੇ। ਹੱਕ ਖੁਦ ਵਸਾਫੇ ਗੁਰੂ ਗੋਬਿੰਦ ਸਿੰਘ, ਬਰਤਰੀ ਔ ਸਾਫੇ ਗੁਰੂ ਗੋਬਿੰਦ ਸਿੰਘ। ਬਰ ਤਰੀਨ ਬਹੁਤ ਉੱਚੀਆਂ, ਬਹੁਤੀਆਂ ਉੱਚੀਆਂ, ਪੁੱਛੋ ਕੀ ਜੀ? ਔਸਾਫੇ ਵਡਿਆਈਆਂ, ਗੁਰੂ ਗੋਬਿੰਦ ਸਿੰਘ ਦੀਆਂ ਬੜੀਆਂ ਉੱਚੀਆਂ ਵਡਿਆਈਆਂ ਨੇ। ਇੰਨੀਆਂ ਉੱਚੀਆਂ ਵਡਿਆਈਆਂ ਨੇ, ਭਾਈ ਨੰਦ ਲਾਲ ਕਹਿੰਦੇ ਉਸ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਦਾ ਅਸੀਂ ਅੰਤ ਨਹੀਂ ਪਾ ਸਕਦੇ। ਔਸਾਫ ਦਾ ਮਤਲਬ ਗੁਣ ਵੀ ਹੁੰਦਾ, ਵਡਿਆਈਆਂ ਵੀ ਹੁੰਦਾ, ਸ਼ਿਫਤਾਂ ਵੀ ਹੁੰਦਾ, ਵਡੱਪਣ ਵੀ ਹੁੰਦਾ, ਅਰਬੀ ਦਾ ਲਫ਼ਜ਼ ਹੈ। ਗੁਰੂ ਗੋਬਿੰਦ ਸਿੰਘ ਤੇਰੀਆਂ ਬੜੀਆਂ ਉੱਚੀਆਂ ਵਡਿਆਈਆਂ ਨੇ। ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਵਿਵੇਕ ਸਤ ਸਰ, ਗੁਰੂ ਦੀ ਮਹਿਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰੂ ਗੋਬਿੰਦ ਸਿੰਘ ਸਮੁੰਦਰ ਹੈ ਬਰਕਤਾਂ ਦਾ, ਗੁਰੂ ਨਾਨਕ ਸਮੁੰਦਰ ਹੈ ਬਰਕਤਾਂ ਦਾ, ਅੱਗੇ ਭਾਈ ਨੰਦ ਲਾਲ ਆਖਣ ਲੱਗੇ, ਆਏ ਗੁਰੂ ਗੋਬਿੰਦ, ਉੱਚੀਆਂ ਸਿਫਤਾਂ ਦਾ ਮਾਲਕ ਹੈ ਤੂੰ। ਅਗਲਾ ਫੁਰਮਾਨ ਹੈ, ਖਾਸ ਗਾਂਦਰ ਪਾਏ ਗੁਰੂ ਗੋਬਿੰਦ ਸਿੰਘ, ਕੁਦਸੀਆਂ ਬਾਰ ਆਏ ਗੁਰੂ ਗੋਬਿੰਦ ਸਿੰਘ। ਖਾਸ ਗਾਂ, ਖਾਸ ਲੋਕ, ਰੱਬ ਨੂੰ ਜਿਹੜੇ ਬਹੁਤੇ ਖਾਸ ਨੇ, ਅਰਬੀ ਦਾ ਲਫ਼ਜ਼ ਹੈ ਖਾਸ, ਤੇ ਖਾਸ ਦਾ ਮਤਲਬ ਹੁੰਦਾ ਹੈ ਪ੍ਰਧਾਨ, ਚੁਣੇ ਹੋਏ, ਜਿਵੇਂ ਬਾਣੀ ਚ ਆਉਂਦਾ ਨਾ ਪੰਚ ਪ੍ਰਮਾਣ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਣ, ਦਰਗਾਹ ਚ ਮਾਣ ਕਿਹਨਾਂ ਦਾ, ਪ੍ਰਧਾਨ ਕੌਣ ਨੇ, ਜਿਹਨਾਂ ਪੰਜ ਕਾਬੂ ਕਰ ਲਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹਨਾਂ ਦੇ ਕਾਬੂ ਵਿੱਚ ਨੇ, ਉਹੀ ਪੰਚ ਨੇ, ਪ੍ਰਧਾਨ ਨੇ, ਮੁੱਖ ਨੇ, ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਿਹੜੇ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਗਏ, ਜਿਨ੍ਹਾਂ ਕੋਲ ਚੰਗੇ ਗੁਣ ਸਨ, ਜਿਹੜੇ ਸਿਫਤੋ ਸਲਾਹ ਕਰਕੇ ਉਹਦੇ ਦਰ ਤੇ ਪ੍ਰਵਾਨ ਹੋ ਗਏ। ਖਾਸ ਗਾਂ ਦਰ ਪਾਏ ਗੁਰੂ ਗੋਬਿੰਦ ਸਿੰਘ, ਪਾਏ ਚਰਨਾਂ ਨੂੰ ਕਹਿੰਦੇ ਨੇ ਆਮ ਲੋਕਾਂ ਦੀ, ਤੇ ਛੱਡੋ ਭਾਈ ਨੰਦ ਲਾਲ ਕਹਿੰਦੇ ਖਾਸ ਪ੍ਰਵਾਨ ਹੋਏ ਮਹਾਂਪੁਰਸ਼ ਵੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਧੂੜ ਨੇ। ਅਗਲਾ ਸ਼ੇਰ ਹੈ, ਕੁਦਸੀਆਂ ਬਾ ਰਾਏ ਗੁਰੂ ਗੋਬਿੰਦ ਸਿੰਘ। ਰਾਏ ਕਹਿੰਦੇ ਨੇ ਸਲਾਹ ਲੈਣੀ, ਜਿਵੇਂ ਆਪਾਂ ਸਲਾਹ ਕਰਦੇ ਹਾਂ ਨਾ, ਤੇ ਕੁਦਸੀਆਂ ਪਾਕ ਪਵਿੱਤਰ ਨੂੰ ਕਹਿੰਦੇ ਨੇ, ਤੇ ਪਵਿੱਤਰ ਕਿਹਾ ਜਾਂਦਾ ਦੇਵਤਿਆਂ ਨੂੰ। ਇਹ ਦੁਨੀਆ ਜਿੰਨੀ ਵੀ ਬੁੱਧੀ ਦੀ ਮਾਲਕ ਹੈ, ਉੱਚੀ ਬੁੱਧੀ ਹੈ, ਦੀਨ ਦੁਨੀਆ ਦੇ ਮਾਲਕ, ਇਹ ਉੱਚੀ ਸੁੱਚੀ ਬੁੱਧੀ ਇਹ ਤੇਰੀ ਬਖਸ਼ੀ ਹੋਈ ਹੈ, ਤੂੰ ਹੀ ਸਮੁੱਚੀ ਕਾਇਨਾਤ ਨੂੰ ਸੁਰਤੀਆਂ ਬਿਰਤੀਆਂ ਬਖਸ਼ਦਾ ਹੈ। ਇਹ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੋਵੇ ਤੇ ਸੁਰਤੀ ਉੱਚੀ ਹੁੰਦੀ ਹੈ। ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਲੋਕਾਂ ਦੀ ਛੱਡਾਂ, ਜਿਹੜੇ ਬੜੇ ਬੜੇ ਕੁਦਸੀਏ ਨੇ, ਬੜੇ ਬੜੇ ਪਵਿੱਤਰ ਤਾਕਤਾਂ ਦੇ ਬਰਕਤਾਂ ਦੇ ਮਾਲਕ ਦੇਵੀ ਦੇਵਤੇ ਨੇ, ਉਹ ਵੀ ਤੇਰੀ ਰਾਏ ਵਿੱਚ ਚੱਲਦੇ ਨੇ, ਤੇਰੇ ਹੁਕਮ ਵਿੱਚ ਚੱਲਦੇ ਨੇ, ਤੇਰੀ ਅਧੀਨਗੀ ਵਿੱਚ ਚੱਲਦੇ ਨੇ। ਰੱਬੀ ਦਰਗਾਹ ਦੇ ਪਵਿੱਤਰ ਲੋਕ ਤੇਰੇ ਪਾਸੋਂ ਰਾਏ ਲੈਂਦੇ ਨੇ, ਉਪਦੇਸ਼ ਲੈਂਦੇ ਨੇ। ਐਸੀ ਤੇਰੀ ਗੁਰੂ ਗੋਬਿੰਦ ਸਿੰਘ ਬੁਲੰਦ ਹਸਤੀ ਹੈ। ਮਹਾਰਾਜ ਪਾਤਸ਼ਾਹ ਬਾਰੇ ਕਹਿੰਦੇ ਕੁਦਸੀਆਂ ਬਾ ਰਾਏ ਗੁਰੂ ਗੋਬਿੰਦ ਸਿੰਘ, ਜਾਇਓ ਸਮਝ ਲਓ ਮਹਾਂਪੁਰਸ਼ਾਂ ਦੀ, ਪਾਕ ਪਵਿੱਤਰ ਲੋਕਾਂ ਦੀ ਇੱਜ਼ਤੋ ਆਬਰੂ ਨੂੰ ਬਰਕਰਾਰ ਰੱਖਣ ਵਾਲਾ ਗੁਰੂ ਗੋਬਿੰਦ ਸਿੰਘ ਹੈ। ਆਪ ਵੀ ਆਪਣੀ ਆਟੋਬਾਇਓਗ੍ਰਾਫੀ ਬਚਿੱਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਯਹੀ ਕਾਜ ਧਰਾਹਮ ਜਨਮੰਗ, ਸਮਝ ਲਿਹੋ ਸਾਧੂ ਸਭ ਮਨਮੰਗ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਦੁਸ਼ਟਾਂ ਦੇ ਖਾਤਮੇ ਲਈ, ਸਤ ਪੁਰਸ਼ਾਂ ਦੀ ਰੱਖਿਆ ਦੇ ਲਈ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਆਇਆ ਹਾਂ। ਇਉਂ ਪਵਿੱਤਰ ਲੋਕਾਂ ਨੂੰ ਬਚਾਉਣ ਵਾਲਾ, ਰੱਖਣ ਵਾਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੈ। ਬਾਣੀ 'ਚ ਵੀ ਆਉਂਦਾ ਨਾ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣ ਹਾਰਾ ਤੂੰ, ਸਭਨਾਂ ਦਾ ਗੁਰੂ ਗੋਬਿੰਦ ਸਿੰਘ ਆਸਰਾ ਹੈ। ਅੱਗੇ ਆਖਣ ਲੱਗੇ ਮੁਕਬਲੇ ਮਦਾਹਾ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਾਹਾ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੁਕਬਲੇ, ਮੁਕਬਿਲ ਕਹਿੰਦੇ ਨੇ ਮਕਬੂਲ ਨੂੰ, ਕਬੂਲ ਹੋਏ ਨੂੰ, ਇਹ ਅਰਬੀ ਦਾ ਲਫ਼ਜ਼ ਹੈ, ਅੰਗੀਕ੍ਰਿਤ, ਜੋ ਪ੍ਰਵਾਨ ਹੋ ਚੁੱਕਿਆ ਆਵੇ, ਕਬੂਲ ਹੋ ਚੁੱਕਿਆ ਆਵੇ। ਜਿਹੜੇ ਕਬੂਲ ਹੋਏ ਮਹਾਂਪੁਰਸ਼ ਨੇ ਗੁਰੂ ਗੋਬਿੰਦ ਸਿੰਘ ਮੱਦਾਹਾ, ਉਹ ਤੇਰਾ ਨਾਮ ਜਪ ਕੇ ਹੀ ਕਬੂਲ ਹੋਏ ਨੇ। ਜੇ ਕਬੂਲ ਹੋਣਾ ਹੈ ਨਾ ਦਰਗਾਹ ਵਿੱਚ, ਤੇ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਜਪਿਆ ਕਰ। ਅਗਲੇ ਸ਼ੇਰ ਵਿੱਚ ਆਖਣ ਲੱਗੇ ਜਾਨੋ ਦਿਲ ਰਾਹਾ ਗੁਰੂ ਗੋਬਿੰਦ ਸਿੰਘ, ਰਾਹ ਰਸਤੇ ਨੂੰ ਕਹਿੰਦੇ ਨੇ, ਦਿਲ ਅਤੇ ਜਾਨ ਨੂੰ ਸੱਚਾਈ ਦਾ ਰਸਤਾ ਦਿਖਾਉਣ ਵਾਲੇ ਗੁਰੂ ਗੋਬਿੰਦ ਸਿੰਘ ਨੇ, ਜਾਨ ਨੂੰ ਸਹੀ ਰਸਤੇ ਤੇ ਚਲਾਉਣ ਵਾਲੇ ਗੁਰੂ ਗੋਬਿੰਦ ਸਿੰਘ ਨੇ, ਸੁੱਖ ਸਹੂਲਤਾਂ ਬਖਸ਼ਣ ਵਾਲੇ ਗੁਰੂ ਗੋਬਿੰਦ ਸਿੰਘ ਨੇ, ਜਾਂ ਇਉਂ ਸਮਝ ਲਓ ਆਪਣੇ ਪਿਆਰਿਆਂ ਸਤਪੁਰਸ਼ਾਂ ਨੂੰ, ਨਾਮ ਜਪਣ ਵਾਲਿਆਂ ਨੂੰ ਸੁੱਖ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਨੇ। ਲਾ ਮਕਾਂ ਪਾ ਬੋਸ ਗੁਰੂ ਗੋਬਿੰਦ ਸਿੰਘ, ਬਰਦੋ ਆਲਮ ਕੋ ਸੇ ਗੁਰੂ ਗੋਬਿੰਦ ਸਿੰਘ ਲਾ ਮਕਾਨ, ਜਿਹਦਾ ਮਕਾਨ ਕੋਈ ਨਹੀਂ ਹੈ ਉਹ ਕੌਣ ਹੈ? ਪਰਮਾਤਮਾ, ਕਿਉਂਕਿ ਸਾਰੀ ਦੁਨੀਆਂ ਹੀ ਉਸਦੀ ਹੈ। ਉਹਨੂੰ ਅਰਬੀ ਫਾਰਸੀ ਦੇ ਵਿਦਵਾਨ ਲਾ ਮਕਾਨ ਕਹਿੰਦੇ ਨੇ, ਕਹਿੰਦੇ ਉਹਦਾ ਮਕਾਨ ਕੋਈ ਨਹੀਂ ਹੈ, ਕੋਈ ਖਾਸ ਉਹਦਾ ਨਿਰਗੁਣ ਸਰੂਪ ਅੰਦਰ ਹੁੰਦਿਆਂ ਮਕਾਨ ਕੋਈ ਨਹੀਂ ਹੈ। ਸਰਗੁਣ ਸਰੂਪ ਦੇ ਤੌਰ ਤੇ ਨੰਦਾਂ ਦੀ ਪੁਰੀ ਵੀ ਰਹਿੰਦਾ ਰਿਹਾ ਮਹਿਲ ਬਣਾ ਕੇ, ਗੁਰੂ ਕੇ ਮਹਿਲਾਂ ਵਿੱਚ ਅੰਮ੍ਰਿਤਸਰ ਵੀ ਰਹਿੰਦਾ ਰਿਹਾ। ਨਿਰਗੁਣ ਸਰੂਪ ਦੇ ਤੌਰ ਤੇ ਲਾ ਮਕਾਨ ਹੈ, ਅੱਲਾ ਲਾ ਮਕਾਨ ਹੁੰਦਾ, ਉਹਦਾ ਮਕਾਨ ਕੋਈ ਨਹੀਂ ਹੈ। ਲਾ ਮਕਾਨ ਪਾ ਬੋਸ ਗੁਰੂ ਗੋਬਿੰਦ ਸਿੰਘ, ਬੋਸ ਕਹਿੰਦੇ ਨੇ ਚੁੰਮਣ ਨੂੰ। ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਿਹੜਾ ਲਾ ਮਕਾਨ ਖੁਦਾ ਹੈ ਉਹ ਵੀ ਤੇਰੇ ਚਰਨਾਂ ਨੂੰ ਚੁੰਮਣ ਵਾਲਾ ਹੈ। ਇਦੋਂ ਵੱਧ ਕੇ ਵਡਿਆਈ ਕੋਈ ਮਹਾਂਪੁਰਸ਼ ਆਪਣੇ ਇਸ਼ਟ ਦੀ ਨਹੀਂ ਕਰ ਸਕਦਾ। ਕਹਿੰਦਾ ਉਹ ਜਿਹੜਾ ਰੱਬ ਸੁਣੀਦਾ ਹੈ, ਮੇਰੇ ਵਰਗੇ ਚੇਲੇ ਬਾਲ ਕੇ ਤੇ ਤੇਰੇ ਪੈਰ ਚੁੰਮਦੇ ਹੀ ਨੇ, ਉਹ ਜਿਹੜਾ ਰੱਬ ਹੈ ਤੇਰਾ ਨਿਰਗੁਣ ਸਰੂਪ ਹੈ, ਤੇਰੀ ਕਰਨੀ ਵੇਖ ਕੇ ਉਹ ਵੀ ਤੇਰੇ ਪੈਰ ਚੁੰਮਦਾ ਹੈ। ਲਾ ਮਕਾਨ ਪਰਮਾਤਮਾ ਵੀ ਤੇਰੇ ਪੈਰ ਚੁੰਮਣ ਵਾਲਾ ਹੈ। ਕਿਉਂ ਜੀ? ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ, ਚਰਨ ਧੂੜ ਤੇਰੀ ਸੇਵਕ ਮੰਗੈ, ਤੇਰੇ ਦਰਸ਼ਨ ਕਹੋ ਬਲਿਹਾਰਾ। ਐਸੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਧੂੜੀ ਮੰਗਿਆ ਕਰੀਏ, ਜਿਹਦੀ ਕਦਮ ਬੋਸੀ ਪਰਮਾਤਮਾ ਆਪ ਕਰਦਾ ਹੈ। ਏਡਾ ਵੱਡਾ ਹੈ ਗੁਰੂ ਗੋਬਿੰਦ ਸਿੰਘ। ਵੈਸੇ ਵੀ ਸਾਡੀ ਸਿੱਖੀ ਵਿੱਚ ਚਰਨ ਧੂੜੀ ਦੀ ਮਹਿਮਾ ਬੜੀ ਹੈ। ਆ ਤੁਸੀਂ ਸੰਗਤ ਕਈ ਵਾਰ ਵੇਖਦੇ ਹੋ ਜੋੜੇ ਝਾੜ ਚਾਰ ਮਸਤਕ ਨੂੰ ਲਾ ਲੈਂਦੀ ਹੈ, ਇੱਥੇ ਕਈ ਤੰਗੀ ਵੀ ਬੜੀ ਮਨਾਉਂਦੇ ਵੀ ਲੈ ਮਿੱਟੀ ਚੋਂ ਕੀ ਲੱਭਦਾ ਇੱਥੇ। ਸ਼ਾਇਦ ਇਹਨਾਂ ਨੂੰ ਸਿਧਾਂਤ ਦਾ ਪਤਾ ਨਹੀਂ ਹੈ ਵੀ ਕੀ ਲੱਭਦਾ ਹੈ ਚਰਨ ਧੂੜੀ ਦੇ ਵਿੱਚੋਂ। ਬਾਣੀ ਦਾ ਕੀ ਫੁਰਮਾਨ ਹੈ? ਚਰਨ ਧੂੜ ਤੇਰੀ ਸੇਵਕ ਮੰਗੈ, ਤੇਰੇ ਸੇਵਕ ਹੈ ਗੁਰੂ, ਤੇਰੇ ਦਰ ਦੀ ਧੂੜੀ ਮੰਗਦੇ ਨੇ, ਤੇਰੇ ਦਰਸ਼ਨ ਮੰਗਦੇ ਨੇ। ਇਹਦੇ ਅੰਤਰੀ ਅਰਥ ਲੈ ਲਓ ਤੇ ਚਰਨ ਧੂੜੀ ਤੇਰੀ ਸਿੱਖਿਆ ਅਸੀਂ ਲੋਚਦੇ ਹਾਂ, ਬਾਹਰ ਮੁਖੀ ਅਰਥ ਲੈ ਲਓ ਤੇ ਤੇਰੇ ਦਰ ਦੀ ਧੂੜੀ ਹੋ ਜਾਂਦੀ ਹੈ, ਤੇ ਗੁਰੂ ਕੀ ਸੰਗਤ ਗੁਰੂ ਕਾ ਰੂਪ ਸਮਝੀ ਜਾਂਦੀ ਹੈ, ਤੇ ਗੁਰੂ ਕੀ ਸੰਗਤ ਦੇ ਚਰਨਾਂ ਦੀ ਧੂੜੀ ਗੁਰੂ ਕੇ ਚਰਨਾਂ ਦੀ ਧੂੜੀ ਸਮਝੀ ਜਾਂਦੀ ਹੈ। ਇਸਲਾਮ ਦਾ ਇੱਕ ਫਲਸਫਾ ਰਿਹਾ ਹੈ, ਇੱਕ ਸੂਫੀ ਮਹਾਂਪੁਰਸ਼ ਹੋਇਆ ਹੈ। ਉਸ ਮਹਾਂਪੁਰਸ਼ ਨੇ ਅਰਬੀ ਫਾਰਸੀ ਦਾ ਬੜਾ ਧੁਰੰਧਰ ਵਿਦਵਾਨ ਸੀ, ਬੜਾ ਸੁੰਦਰ ਉਹਨੇ ਉਪਦੇਸ਼ ਦਿੱਤਾ, ਤੁਹਾਨੂੰ ਸਮਝ ਲੱਗ ਜਾਵੇਗੀ ਵੀ ਚਰਨ ਧੂੜੀ ਦੀ ਕੀ ਮਹਿਮਾ ਹੈ। ਵੈਸੇ ਤੇ ਰੋਜ਼ ਪੜ੍ਹਦੇ ਹੋ ਨਾ, ਆਪਸ ਕਉ ਜੋ ਜਾਣੈ ਨੀਚਾ, ਸਉ ਗਣੀਐ ਸਭ ਤੇ ਉੱਚਾ। ਉਹ ਮਹਾਂਪੁਰਸ਼ ਕਹਿੰਦਾ ਹੈ, ਅਜ਼ਰਾਹੇ ਚੁਨਾਰ ਕੇ ਸਲਾਮਤ ਨਾ ਕੁਨਦ, ਅਜ਼ਰਾਹੇ ਚੁਨਾਰ ਕੇ ਸਲਾਮਤ ਨਾ ਕੁਨਦ। ਆਖਣ ਲੱਗਾ, ਬਾ ਖਲਕ ਚੁਨਾ ਜੀ ਕੇ ਕਿਆਮਤ ਨਾ ਕੁਨਦ। ਇਹਦੇ ਅਰਥ ਸਮਝਿਓ, ਉਹ ਸੂਫੀ ਫਕੀਰ ਕਹਿੰਦਾ, ਕਦੇ ਵੀ ਰਸਤੇ ਵਿੱਚ ਆਕੜ ਕੇ ਨਾ ਚੱਲਿਆ ਕਰ, ਕਦੇ ਵੀ ਹੰਕਾਰ ਵਿੱਚ ਨਾ ਚੱਲਿਆ ਕਰ, ਕਦੇ ਵੀ ਆਕੜ ਕੇ ਨਾ ਚੱਲ, ਅਹੰਕਾਰ ਵਿੱਚ ਨਾ ਚੱਲ, ਕਿਸੇ ਨੂੰ ਪਰੇਸ਼ਾਨ ਨਾ ਕਰ, ਆਪਣੀ ਸ਼ਕਤੀ ਦਾ ਦਿਖਾਵਾ ਨਾ ਕਰ, ਰੁਤਬੇ ਦਾ ਤਨ ਦਾ ਜੋਬਨ ਦਾ ਮਾਣ ਨਾ ਕਰ, ਇਸ ਗੱਲ ਦਾ ਖਿਆਲ ਰੱਖੀ। ਖਲਕਤ ਦੇ ਵਿੱਚ ਇਸ ਢੰਗ ਦੇ ਨਾਲ ਰਹਿ ਵੀ ਜਿੱਥੇ ਵੀ ਜਾਵੇਂ, ਜਿੱਥੇ ਵੀ ਜਾਵੇਂ ਅਹਿੰਸਾ ਦੀ ਗੱਲ ਚੱਲੇ, ਤੇਰਾ ਲੋਕ ਅਦਬ ਕਰਨ ਸਤਿਕਾਰ ਕਰਨ, ਵੀ ਬੜਾ ਭਲਾ ਪੁਰਸ਼ ਹੈ ਜਿੱਥੇ ਜਾਂਦਾ ਸਭਨਾਂ ਨੂੰ ਜੋੜਦਾ ਏ। ਏਦਾਂ ਨਾ ਚੱਲ ਵੀ ਦੁਨੀਆਂ ਵਿੱਚ ਕਿਆਮਤ ਆ ਜਾਵੇ, ਜਿੱਧਰ ਦੀ ਵੀ ਨੰਗੇ ਦੇ ਅੱਗ ਲਾਊ ਜੰਤਰ ਹੀ ਬਣ ਜਾਵੇ। ਪਿੰਡਾਂ 'ਚ ਹੁੰਦੇ ਨਾ ਕਈ, ਇੱਧਰ ਦੀ ਸੁਣ ਕੇ ਇੱਧਰ ਲਾ ਦੀ, ਇੱਧਰ ਦੀ ਸੁਣ ਕੇ ਉੱਧਰ ਲਾ ਦੀ। ਚਾਰ ਭਰਾ ਇਕੱਠੇ ਰਹਿੰਦੇ ਸੀ ਤੇ ਪੰਜ ਮਿੰਟ ਚੌਵਾਂ ਕੋ ਬਹਿ ਗਿਆ ਤੇ ਕੰਧ ਕਢਵਾ ਦਿੱਤੀ ਇਹਨਾਂ ਦੇ ਘਰ ਵਿੱਚ। ਕਹਿੰਦੇ ਕਿਆਮਤ ਨਾ ਲਿਆ ਦੁਨੀਆਂ ਤੇ, ਕਿਸੇ ਦਾ ਦਿਲ ਨਾ ਦਿਖਾ ਦੁਨੀਆਂ ਤੇ, ਖਲਕਤ ਵਿੱਚ ਅਹੰਕਾਰ ਦੇ ਨਾਲ ਨਾ ਚੱਲ, ਨਿਰਮਾਣ ਹੋ ਕੇ ਚੱਲ, ਉਪਰਾਮ ਹੋ ਕੇ ਚੱਲ, ਨੀਵਾਂ ਹੋ ਕੇ ਚੱਲ। ਕਹਿੰਦੇ ਚਲੋ ਗਲੀਆਂ ਮੁਹੱਲਿਆਂ ਦੀ ਤੇ ਛੱਡੀਏ, ਕਈ ਮਸਜਿਦ ਵਿੱਚ ਜਾ ਕੇ ਵੀ ਆਪਣੀ ਜਾਤ ਦਾ ਪਾਤ ਦਾ ਅਹੰਕਾਰ ਦਾ ਰੁਤਬੇ ਦਾ ਮਾਣ ਚੁੱਕੀ ਫਿਰਦੇ ਨੇ, ਇਹਨਾਂ ਨੂੰ ਰੱਬ ਕਦੇ ਨਹੀਂ ਮਿਲ ਸਕਦਾ। ਇਹ ਗੁਰਦੁਆਰੇ ਤੇ ਵੀ ਢੁਕਦੀ ਹੈ ਗੱਲ। ਉਹ ਬੜਾ ਸੁੰਦਰ ਕਹਿੰਦਾ, ਕਹਿੰਦਾ ਦਰ ਮਸਜਿਦ ਗਰ ਰਵੀ ਕੇ ਕੁਨਾ ਸੋ ਕੇ ਤੁਰਾ, ਗਰ ਮਸਜਿਦ ਅਗਰ ਤੂੰ ਮਸਜਿਦ ਵਿੱਚ ਵੀ ਇੱਦਾਂ ਚੱਲੇਗਾ, ਹੰਕਾਰ ਨਾਲ ਚੱਲੇਗਾ, ਖੁਦਾ ਸਾਵੇਂ ਵੀ ਹੰਕਾਰ ਨਾਲ ਚੱਲੇਗਾ, ਪ੍ਰਵਾਨਗੀ ਨਹੀਂ ਹੈ, ਹਰ ਜੀਓ ਅਹੰਕਾਰ ਨਾ ਭਾਵਈ, ਉਹਨੂੰ ਅਹੰਕਾਰ ਚੰਗਾ ਨਹੀਂ ਲੱਗਦਾ। ਦਰ ਮਸਜਿਦ ਘਰ ਰਵੀ ਕੇ ਗੁਨਾਹ ਸ਼ੋਕੇ ਤੁਰਾ, ਜੇ ਤੇਰੇ ਅੰਦਰ ਪਰਮਾਤਮਾ ਦੀ ਇਬਾਦਤ ਦਾ ਚਸਕਾ ਹੈ, ਸ਼ੌਂਕ ਹੈ, ਤੇ ਮਸਜਿਦ ਵਿੱਚ ਖੁਦਾ ਦਾ ਨਾਮ ਲੈਣ ਜਾਈ, ਜਾ ਕੇ ਕੀ ਕਰਨਾ ਹੈ? ਦਰਵੇਸ਼ ਨਾ ਖੁਦਾਵੰਦ, ਉਹ ਇਮਾਮਤ ਨਾ ਕੁਨਦ, ਜਾ ਕੇ ਖੁਦਾ ਦੇ ਦਰਬਾਰ ਵਿੱਚ ਇਮਾਮ ਬਣਨ ਦੀ ਕੋਸ਼ਿਸ਼ ਨਾ ਕਰੀ, ਰੱਬ ਦੇ ਦਰ ਤੇ ਜਾ ਕੇ ਮਸਜਿਦ ਵਿੱਚ ਜਾ ਕੇ ਕੋਸ਼ਿਸ਼ ਕਰੇ ਵੀ ਸਭ ਤੋਂ ਅੱਗੇ ਮੈਂ ਲੱਗਾ, ਇਮਾਮ ਮੈਂ ਬਣਾ, ਸਾਰੇ ਮੇਰੇ ਪਿੱਛੇ ਨਮਾਜ਼ੀ ਬਣ ਕੇ ਚੱਲਣ, ਸਾਰਿਆਂ ਤੋਂ ਅੱਗੇ ਕਤਾਰ ਵਿੱਚ ਮੈਂ ਰਵਾਂ, ਸਾਰੀ ਦੀ ਸਾਰੀ ਖਲਕਤ ਮੇਰਾ ਪਿੱਛਾ ਕਰੇ, ਮੈਂ ਗੁਰੂ ਘਰ ਜਾਵਾਂ, ਮੈਂ ਮਸਜਿਦ ਜਾਵਾਂ, ਨੰਬਰ ਇੱਕ ਤੇ ਮੈਂ ਰਵਾਂ। ਇਹ ਜਿਹੜੇ ਨੰਬਰ ਇੱਕ ਤੇ ਹੁੰਦੇ, ਇਹਨਾਂ ਨੂੰ ਰੱਬ ਕਦੇ ਨਹੀਂ ਜੇ ਮਿਲਦਾ। ਇਹ ਸਾਰਿਆਂ ਨੂੰ ਸੁੱਟ ਕੇ ਇੱਕ ਨੰਬਰ ਤੇ ਲੱਗਣ ਨੂੰ ਜਿਹੜੇ ਫਿਰਦੇ ਹੁੰਦੇ ਨੇ ਨਾ, ਇਹਨਾਂ ਨੂੰ ਰੱਬ ਕਦੇ ਨਹੀਂ ਮਿਲਦਾ। ਕਹਿੰਦਾ ਅਗਰ ਤੇਰੇ ਅੰਦਰ ਮਸਜਿਦ ਵਿੱਚ ਗਿਆ ਇਹ ਜਜ਼ਬਾ ਹੈ ਵੀ ਸਾਰਿਆਂ ਦਾ ਆਗੂ ਤੂੰ ਹੋਵੇਂ, ਨੰਬਰ ਇੱਕ ਮੈਂ ਹੋਵਾਂ, ਸਾਰੀ ਦੁਨੀਆ ਮੇਰੇ ਪਿੱਛੇ ਚੱਲੇ, ਮੇਰੇ ਹੁਕਮ ਦੇ ਵਿੱਚ ਚੱਲੇ, ਕਹਿੰਦੇ ਯਾਦ ਰੱਖੀ ਰੱਬ ਕਦੇ ਨਹੀਂ ਮਿਲਦਾ। ਮਸਜਿਦ ਵਿੱਚ ਜਿਸ ਨੂੰ ਵੀ ਰੱਬ ਮਿਲਿਆ ਹੈ, ਧੂੜੀ ਵਿੱਚ ਲੇਟ ਕੇ ਹੀ ਮਿਲਿਆ ਹੈ, ਨਿਵਾਣ ਵਿੱਚ ਚੱਲਿਆ ਹੀ ਮਿਲਿਆ ਹੈ, ਨਿਰਮਾਣਤਾ ਵਿੱਚ ਚੱਲਿਆ ਹੀ ਮਿਲਿਆ ਹੈ, ਜਿੰਨਾ ਚਿਰ ਖਾਕ ਨਹੀਂ ਬਣ ਜਾਂਦਾ, ਯਾਦ ਰੱਖੀ ਉਹਨਾਂ ਚਿਰ ਪਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ ਹੋਵੇਗਾ। ਜੇ ਆ ਕੇ ਗੁਰੂ ਘਰ ਮੰਦਰਾਂ ਮਸਜਿਦਾਂ ਵਿੱਚ ਵੀ ਇਹੀ ਜਜ਼ਬਾ ਦਿਖਾਵੇਂ ਵੀ ਸਾਰੇ ਮੇਰੇ ਪਿੱਛੇ ਚੱਲਣ, ਸਾਰਿਆਂ ਦਾ ਮੈਂ ਆਗੂ ਰਵਾਂ, ਆਖਣ ਲੱਗੇ ਜੇ ਇਹ ਹੰਕਾਰ ਗੁਰੂ ਘਰ ਲੈ ਕੇ ਆ ਗਿਆ ਤੇ ਤੂੰ ਦਾਸ ਦੇ ਤੌਰ ਤੇ ਪ੍ਰਵਾਨ ਨਹੀਂ ਹੋਵੇਗਾ, ਕਿਉਂਕਿ ਜਿਹੜਾ ਦਾਸ ਹੈ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਦਾਸ ਉਹੀ ਪ੍ਰਵਾਨ ਹੈ ਜਿਹੜਾ ਖੇ ਹੋ ਗਿਆ, ਮਿੱਟੀ ਹੋ ਗਿਆ, ਉਹਦੇ ਦਰ ਤੇ ਚੁੱਕ ਗਿਆ ਤੇ ਗਈ ਤੇ ਗੁਰੂ ਘਰ ਆ ਕੇ ਕਹਿੰਦੇ ਵੀ ਗੁਰਦੁਆਰਾ ਹੀ ਸਾਡੇ ਆਸਰੇ, ਹੱਦ ਹੋਈ ਪਈ ਹੈ ਓਏ, ਗੁਰੂ ਦੇ ਆਸਰੇ ਤੂੰ ਹੈ, ਤੇਰੇ ਆਸਰੇ ਗੁਰਦੁਆਰਾ ਨਹੀਂ ਹੈ, ਇਹ ਭੁਲੇਖਾ ਕੱਢ ਦੇਣਾ ਚਾਹੀਦਾ। ਸਾ ਕਈ ਕਹਿੰਦੇ ਮਸਜਿਦਾਂ ਹੀ ਸਾਡੇ ਸਿਰ ਤੇ ਚੱਲਦੀਆਂ ਨੇ, ਇਹ ਮਸਜਿਦ ਦੇ ਸਿਰ ਤੇ ਨਹੀਂ ਹੈ, ਕਾਬਾ ਇਹ ਨਹੀਂ ਚਲਾਉਂਦਾ, ਕਾਬਾ ਇਹਨੂੰ ਚਲਾ ਰਿਹਾ ਸੀ। ਭਾਵ ਕਿ ਗੁਰ ਸਿੱਖੀ ਦੇ ਅੰਦਰ ਜਾਂ ਕਿਸੇ ਵੀ ਧਰਮ ਦੇ ਅੰਦਰ ਚਲੇ ਜਾਓ, ਨਿਮਰਤਾ ਹੈ ਤੇ ਪ੍ਰਵਾਨਗੀ ਹੈ। ਔਰ ਸਾਫ ਕਹਿ ਦਿੱਤਾ ਸੀ ਕਬੀਰ ਨੇ, ਹਰ ਹੈ ਖਾਂਡ ਰੇਤ ਮਹਿ ਬਿਖਰੀ ਹਾਥੀ ਚੁਣੀ ਨਾ ਜਾਏ। ਕਹਿੰਦੇ ਪਰਮਾਤਮਾ ਖੰਡ ਦੇ ਦਾਣਿਆਂ ਵਰਗਾ ਤੇ ਖਿਲਰਿਆ ਵੀ ਰੇਤ ਵਿੱਚ ਪਿਆ ਲੱਭਣਾ ਔਖਾ ਹੈ ਤੇ ਹਾਥੀ ਕਿੱਦਾਂ ਚੁੱਕੇਗਾ? ਖੰਡ ਚੁਗਣ ਲਈ ਤੇ ਕੀੜੀ ਬਣਨਾ ਪੈਣਾ ਨਾ, ਹਾਥੀ ਤੇ ਚੁਗ ਨਹੀਂ ਸਕਦਾ। ਕਹਿੰਦੇ ਤੂੰ ਹੰਕਾਰ ਵਿੱਚ ਹਾਥੀ ਹੋਇਆ ਫਿਰਦਾ ਏ, ਖੰਡ ਚੁਗਣੀ ਏ ਤੇ ਕੀੜੀ ਬਣ ਜਾ, ਨਿਰਮਾਣ ਵਿੱਚ ਆ ਜਾ, ਨਿਮਰਤਾ ਵਿੱਚ ਆ ਜਾ। ਤਾਂ ਹੀ ਤੇ ਬਾਣੀ ਨੇ ਕਿਹਾ ਆਪਸ ਕਹੋ ਜੋ ਜਾਣੈ ਨੀਚਾ ਸੋਉ ਗਨੀਐ, ਜਿੰਨਾ ਨੀਵਾਂ ਹੋ ਜਾਵੇਗਾ ਉਹਨਾਂ ਉਚਾਈਆਂ ਤੇ ਜਾਵੇਗਾ, ਤੇ ਜਿਹੜਾ ਨੀਵਾਂ ਹੋ ਗਿਆ ਚਰਨ ਕਮਲ ਸਿਉ ਲਾਗੋ ਮਾਨ ਸਤਿਗੁਰ ਤੂਠੈ ਕੀਨੋ ਦਾਨ, ਜਿਹੜਾ ਗੁਰੂ ਗੋਬਿੰਦ ਦੇ ਚਰਨਾਂ ਵਿੱਚ ਝੁੱਕ ਗਿਆ, ਦਾਨ ਨਾਲ ਝੋਲੀਆਂ ਭਰ ਦਿੱਤੀਆਂ, ਮਨ ਦੀਆਂ ਝੋਲੀਆਂ ਨਾਮ ਨਾਲ, ਤਨ ਦੀਆਂ ਝੋਲੀਆਂ ਧਨ ਦੌਲਤਾਂ ਨਾਲ ਭਰ ਦਿੰਦਾ ਏ, ਪਰਮਾਤਮਾ ਵੀ ਗੁਰੂ ਗੋਬਿੰਦ ਸਿੰਘ ਦੀ ਕਦਮ ਬੋਸੀ ਕਰਦਾ ਹੈ। ਆ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨਾਲ ਜੁੜ, ਲਾ ਮਕਾਂ ਪਾ ਬੋਸੇ ਗੁਰੂ ਗੋਬਿੰਦ ਸਿੰਘ, ਖੁਦਾ ਦੇ ਦਰ ਤੇ ਗੁਰੂ ਦੇ ਦਰ ਤੇ ਆਉਣਾ ਹੈ, ਚਰਨ ਧੂੜੀ ਬਣ ਕੇ ਆਇਆ ਕਰ। ਯਾਦ ਰੱਖੀ ਸਿੱਖ ਜਗਤ ਵਿੱਚ ਇਸੇ ਕਰਕੇ ਚਰਨ ਧੂੜੀ ਦੀ ਮਹਿਮਾ ਹੈ, ਇਸੇ ਕਰਕੇ ਮਸਤਕ ਨੂੰ ਧੂੜੀ ਲਾਉਂਦੇ ਨੇ, ਕਿਉਂਕਿ ਇੱਥੇ ਜਿੰਨਾ ਨੀਵਾਂ ਹੋਵੇਗਾ ਓਨੀਆਂ ਬਰਕਤਾਂ ਮਿਲਦੀਆਂ ਨੇ। ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੀ ਸ਼ਾਨ ਵਿੱਚ ਭਾਈ ਨੰਦ ਲਾਲ ਕਹਿੰਦੇ ਰੱਬ ਵੀ ਕਦਮ ਬੋਸੀ ਕਰਦਾ ਹੈ, ਗੁਰੂ ਗੋਬਿੰਦ ਦੇ ਚਰਨਾਂ ਦੀ ਧੂੜੀ ਲੱਭਦਾ ਹੈ। ਔਰ ਇੱਥੇ ਤੇ ਗੁਰਮੁਖਾਂ ਨੂੰ ਵੀ ਇੰਨੀ ਵਡਿਆਈ ਹੈ, ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਹਉ ਨਿਵ ਨਿਵ ਲਾਗੋ ਭਾਈ ਜੀਓ, ਸਾਧੂਆਂ ਸੱਤ ਪੁਰਸ਼ਾਂ ਦਾ ਹੀ ਇੰਨਾ ਅਦਬ ਹੈ ਤੇ ਗੁਰੂ ਗੋਬਿੰਦ ਦੇ ਚਰਨਾਂ ਦੀ ਧੂੜੀ ਦੀ ਬਰਕਤ ਕੈਸੀ ਹੋਵੇਗੀ। ਸੋ ਕਹਿੰਦੇ ਸਦਾ ਗੁਰੂ ਗੋਬਿੰਦ ਸਿੰਘ ਦੀ ਕਦਮ ਬੋਸੀ ਕਰਿਆ ਕਰ, ਝੁੱਕ ਕੇ ਰਿਹਾ ਕਰ, ਇਮਾਮ ਬਣਨ ਦੀ ਕੋਸ਼ਿਸ਼ ਨਾ ਕਰੀ, ਇੱਥੇ ਸਿਆਣਪਾ ਨਾ ਲੈ ਕੇ ਆਇਆ ਕਰ, ਸ਼ਰਧਾ ਲੈ ਕੇ ਆਇਆ ਕਰ, ਸੇਵਾਦਾਰ ਬਣਨ ਦੀ ਕੋਸ਼ਿਸ਼ ਕਰਿਆ ਕਰ, ਮਾਲਕ ਬਣਨ ਦੀ ਇੱਥੇ ਕੋਸ਼ਿਸ਼ ਨਾ ਕਰੀ। ਮਾਲਕ ਨੂੰ ਨਹੀਂ, ਨਿਮਾਣੇ ਨੂੰ ਗੁਰੂ ਗੋਬਿੰਦ ਸਿੰਘ ਮਿਲਦਾ ਹੈ, ਚਰਨਾਂ ਵਿੱਚ ਝੁਕਣ ਵਾਲੇ ਨੂੰ ਮਿਲਦਾ ਹੈ। ਫਿਰ ਪੜ੍ਹ ਦਵਾਂ, ਹਰ ਜੀਉ ਅਹੰਕਾਰ ਨਾ ਪਾਵਈ, ਵੇਦ ਕੂਕ ਸੁਣਾਵੈ ਉਹਨੂੰ ਹੰਕਾਰ ਨਹੀਂ ਪਾਉਂਦਾ, ਉਹਨੂੰ ਨਿਮਰਤਾ ਪਾਉਂਦੀ ਹੈ। ਅੱਗੇ ਆਖਣ ਲੱਗੇ, ਸੁਲਸ ਹਮ ਮਹਿ ਕੂਮੇ ਗੁਰੂ ਗੋਬਿੰਦ ਸਿੰਘ, ਰੁਬਾ ਹਮ ਮਖਤੂਮੇ ਗੁਰੂ ਗੋਬਿੰਦ ਸਿੰਘ। ਸੁਲਸ ਤਿੰਨਾਂ ਨੂੰ ਕਹਿੰਦੇ ਨੇ, ਤੀਜੇ ਹਿੱਸੇ ਨੂੰ, ਤਿਹਾਈ ਨੂੰ। ਹਮ ਮਹਕੂਮ, ਮਹਕੂਮ ਕਹਿੰਦੇ ਨੇ ਜਿਹੜੇ ਨੌਕਰ ਚਾਕਰ ਹੁੰਦੇ ਤਾਬਿਆਦਾਰ, ਜਿਵੇਂ ਰਾਜੇ ਦੀ ਪਰਜਾ ਹੁੰਦੀ ਹੈ। ਸੁਲਸ ਹਮ ਮਹਕੂਮ ਗੁਰੂ ਗੋਬਿੰਦ ਸਿੰਘ, ਹਮ ਕਹਿੰਦੇ ਨੇ ਪੀ, ਐ ਗੁਰੂ ਗੋਬਿੰਦ ਸਿੰਘ ਤੇਰੇ ਚਰਨਾਂ ਦੀ ਧੂੜੀ ਜਿੱਥੇ ਸਭ ਲੋਚਦੇ ਨੇ, ਉੱਥੇ ਸੁਲਸ ਤਿੰਨ ਦੇਵਤੇ ਸ਼ਿਵਜੀ ਬ੍ਰਹਮਾ ਵਿਸ਼ਨੂੰ ਵਰਗੇ ਵੀ ਤੇਰੇ ਚਰਨਾਂ ਦੀ ਧੂੜੀ ਲੋਚਦੇ ਨੇ। ਤੇਰੀ ਪਰਜਾ ਨੇ ਤੇਰੇ ਹੁਕਮ ਵਿੱਚ ਚੱਲਦੇ ਨੇ, ਰੋਜ਼ ਤੇ ਜਪਜੀ ਸਾਹਿਬ ਵਿੱਚ ਪੜ੍ਹਦਾ ਹੈ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੈ ਚਲਾਵੈ। ਜਿਵ ਹੋਵੈ ਰੱਬ ਦੇ ਹੁਕਮ ਚੱਲਦੇ, ਤੇ ਰੱਬ ਕੌਣ ਹੈ? ਗੁਰ ਪਰਮੇਸ਼ਰ ਇੱਕੋ ਜਾਣ ਗੁਰੂ ਗੋਬਿੰਦ ਸਿੰਘ ਦੇ ਹੁਕਮ ਵਿੱਚ ਹੀ ਆ, ਸ਼ਿਵਜੀ ਬ੍ਰਹਮੇ ਵਿਸ਼ਨੂੰ ਵਰਗੇ ਚੱਲਦੇ ਨੇ। ਰੁਬਾ ਹਮ ਮਖਤੂਮ ਗੁਰੂ ਗੋਬਿੰਦ ਸਿੰਘ, ਰੁਬਾ ਚਾਰ ਨੂੰ ਕਹਿੰਦੇ ਨੇ ਫਾਰਸੀ ਵਿੱਚ, ਚਾਰ ਵੇਦ ਭਾਵ ਕੇ ਧਾਰਮਿਕ ਗ੍ਰੰਥ ਜਿਹੜੇ ਨੇ ਉਹਨਾਂ ਤੇ ਵੀ ਗੁਰੂ ਗੋਬਿੰਦ ਸਿੰਘ ਦੀ ਮੋਹਰ ਹੈ, ਉਹਨਾਂ ਤੇ ਵੀ ਗੁਰੂ ਗੋਬਿੰਦ ਸਿੰਘ ਦਾ ਹੁਕਮ ਚੱਲਦਾ ਹੈ, ਉਹ ਵੀ ਗੁਰੂ ਗੋਬਿੰਦ ਦੇ ਨਿਰਗੁਣ ਸਰੂਪ ਦੀ ਵਡਿਆਈ ਗਾਉਣ ਵਾਲੇ ਨੇ। ਮਖਤੂਮ, ਮਖਤੂਮ ਦਾ ਮਤਲਬ ਹੁੰਦਾ ਜਿਹੜੀ ਮੋਹਰ ਲਾਉਂਦੇ ਨੇ ਸਰਕਾਰੀ ਲੋਕ, ਉਹ ਮੋਹਰ ਗੁਰੂ ਗੋਬਿੰਦ ਸਿੰਘ ਦੀ ਸਮੁੱਚੇ ਜਗਤ ਤੇ ਲੱਗੀ ਹੋਈ ਹੈ। ਸੁਦਸ ਹਲਕੈ ਬਾਗੋਸ਼ ਗੁਰੂ ਗੋਬਿੰਦ ਸਿੰਘ, ਦੁਸ਼ਮਨ ਅਫਗਨ ਜੋਸ਼ ਗੁਰੂ ਗੋਬਿੰਦ ਸਿੰਘ। ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਸੁਦਸ ਛੇ ਨੂੰ ਕਹਿੰਦੇ ਨੇ, ਛੇ ਕੀ ਨੇ? ਸ਼ਾਸਤਰ। ਐ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਛੇ ਸ਼ਾਸਤਰ। ਹਲਕਹਿ, ਹਲਕਹਿ ਕਹਿੰਦੇ ਨੇ ਕੁੰਡਲਾਂ ਨੂੰ। ਐ ਗੁਰੂ ਗੋਬਿੰਦ ਸਿੰਘ ਬਾਗੋਸ਼, ਤੇਰੇ ਕੰਨਾਂ ਦੇ ਛੇ ਸ਼ਾਸਤਰ ਕੁੰਡਲ ਨੇ, ਭਾਵ ਇਹ ਜਿੰਨੇ ਧਾਰਮਿਕ ਗ੍ਰੰਥ ਨੇ ਤੇਰੇ ਨਿਰਗੁਣ ਸਰੂਪ ਦੀ ਵਡਿਆਈ ਗਾਉਣ ਵਾਲੇ ਨੇ, ਤੇਰੇ ਹੀ ਗੁਣ ਗਾਉਣ ਵਾਲੇ ਨੇ, ਇਸ ਲਈ ਤੇਰੇ ਅਸੀਂ ਗੁਣ ਗਾਉਂਦੇ ਹਾਂ। ਦੁਸ਼ਮਨ ਅਫਗਨ ਜੋਸ਼ ਗੁਰੂ ਗੋਬਿੰਦ ਸਿੰਘ, ਦੁਸ਼ਮਣ ਦਾ ਮਤਲਬ ਸਿੱਧਾ ਵੈਰੀ ਹੈ, ਅਫਗਨ ਦਾ ਮਤਲਬ ਹੁੰਦਾ ਭਟਕ ਕੇ ਮਾਰਨਾ। ਐ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰਾ ਜੋਸ਼, ਤੇਰਾ ਵੀਰ ਰਸ ਅਫਗਨ ਜੋਸ਼ ਲਿਖਿਆ, ਤੇਰੇ ਜੋਸ਼ ਦੇ ਅੱਗੇ ਦੁਸ਼ਮਣ ਟਿਕ ਨਹੀਂ ਸਕਦਾ, ਦੁਸ਼ਮਣਾਂ ਨੂੰ ਗਿਰਾਉਣ ਵਾਲਾ ਤੇਰਾ ਜੋਸ਼ ਹੈ, ਭੜਕ ਭੜਕ ਕੇ ਮਾਰਨ ਵਾਲਾ ਹੈ ਤੂੰ ਦੁਸ਼ਮਣਾਂ ਨੂੰ, ਚਾਹੇ ਉਹ ਕਾਮ ਕ੍ਰੋਧ ਰੂਪੀ ਦੁਸ਼ਮਣ ਨੇ, ਚਾਹੇ ਉਹ ਪ੍ਰਤੱਖ ਦੁਸ਼ਮਣ ਨੇ, ਤੂੰ ਭੜਕ ਭੜਕ ਕੇ ਦੁਸ਼ਮਣਾਂ ਨੂੰ ਮਾਰਨ ਵਾਲਾ ਹੈ, ਐਸੀ ਤੇਰੀ ਪਹੁੰਚ ਹੈ। 14 ਜੰਗਾਂ ਦਰਮਿਆਨ ਤੂੰ ਇਸੇ ਤਰ੍ਹਾਂ ਦੁਸ਼ਮਣਾਂ ਦਾ ਸਫਾਇਆ ਕੀਤਾ ਹੈ। ਖਾਲਸੋ ਬੇਕੀਨੈ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈ ਨਿਹ ਗੁਰੂ ਗੋਬਿੰਦ ਸਿੰਘ। ਖਾਲਸੋ, ਖਾਲਸ ਲਫ਼ਜ਼ ਵਰਤਿਆ ਹੈ, ਖਾਲਸ ਦਾ ਮਤਲਬ ਹੁੰਦਾ ਸ਼ੁੱਧ ਸਰੂਪ, ਬਹੁਤ ਸ਼ੁੱਧਤਾ ਦੇ ਵਿੱਚ। ਹੁਣ ਜਿਹੜਾ ਖਾਲਸ ਲਫ਼ਜ਼ ਹੈ, ਅਰਬੀ ਦਾ ਲਫ਼ਜ਼ ਹੈ, ਖਾਲਸਾ ਅਰਬੀ ਦਾ ਲਫ਼ਜ਼ ਹੈ। ਮਹਾਰਾਜ ਆਖਣ ਲੱਗੇ, ਭਾਈ ਨੰਦ ਲਾਲ ਜੀ, ਐ ਗੁਰੂ ਗੋਬਿੰਦ ਸਿੰਘ ਤੂੰ ਖਰਾ ਹੈ, ਰੰਚਕ ਮਾਤਰ ਵੀ ਝੂਠ ਤੈਨੂੰ ਪਾਉਂਦਾ ਨਹੀਂ ਹੈ, ਤੂੰ ਸੱਚ ਸਰੂਪ ਹੈ, ਤੂੰ ਖਰਾ ਹੈ। ਐ ਗੁਰੂ ਗੋਬਿੰਦ ਸਿੰਘ ਤੂੰ ਖਾਲਸ ਹੈ, ਕਪਟ ਤੂੰ ਰਹਿਤ ਹੈ, ਤੂੰ ਸ਼ੁੱਧ ਸਰੂਪ ਹੈ, ਪਵਿੱਤਰ ਹੈ, ਨਿਰਵੈਰ ਹੈ। ਤੇਰੇ ਨਾਲ ਮੁਗਲੀਆ ਸਲਤਨਤ ਨੇ ਇਸਲਾਮ ਜਗਤ ਦੇ ਆਪਣੇ ਆਪ ਨੂੰ ਬੜੇ ਬੜੇ ਸੈਯਦ ਕਹਾਉਣ ਵਾਲਿਆਂ ਨੇ ਝੂਠੀਆਂ ਕਸਮਾਂ ਖਾ ਕੇ ਕਪਟ ਕਮਾਇਆ, ਤੇਰੇ ਨਾਲ 22 ਧਾਰ ਦੇ ਰਾਜਿਆਂ ਨੇ ਕਪਟ ਕਮਾਇਆ, ਪਰ ਤੂੰ ਕਿਸੇ ਨੂੰ ਵੀ ਕਿਧਰੇ ਧੋਖਾ ਨਹੀਂ ਦਿੰਦਾ, ਧੋਖੇ ਵਿੱਚ ਨਹੀਂ ਰੱਖਦਾ, ਤੂੰ ਬੜਾ ਪਾਕ ਹੈ, ਤੂੰ ਬੜਾ ਪਵਿੱਤਰ ਹੈ, ਤੇ ਤੇਰਾ ਸਾਜਿਆ ਨਵਾਜਿਆ ਖਾਲਸਾ ਵੀ ਕੁਝ ਐਸਾ ਹੀ ਹੈ। ਕਹੋ ਕਬੀਰ, ਜਨ ਭਏ ਖਾਲਸੇ ਪ੍ਰੇਮ ਭਗਤ ਜਿਹੇ, ਜਾਨੀ ਤੇਰਾ ਜਿਹੜਾ ਖਾਲਸਾ ਹੈ ਉਹ ਵੀ ਨਿਸ਼ਕਪਟ ਹੈ, ਧੋਖਾ ਧੜੀ ਨਹੀਂ ਕਰਦਾ। ਇੱਕ ਪਰਮਾਤਮਾ ਨੂੰ ਮੰਨਣ ਵਾਲੇ ਨੂੰ ਵੀ ਖਾਲਸਾ ਕਹਿੰਦੇ ਨੇ। ਕੇਵਲ ਇੱਕ ਸ਼ੁੱਧ ਸਰੂਪ ਦਾ ਪੁਜਾਰੀ ਖਾਲਸਾ, ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ, ਪਰਮਾਤਮ ਕੀ ਮੌਜ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਾ ਖਾਲਸ ਜਾਣੈ। ਖਾਲਸਾ ਕੌਣ ਹੈ? ਜਿਹੜਾ ਇੱਕ ਪਰਮਾਤਮਾ ਨੂੰ ਹਿਰਦੇ ਵਿੱਚ ਪ੍ਰਗਟ ਕਰਦਾ ਹੈ, ਇੱਕ ਨਿਰਮਲ ਸਰੂਪ ਨੂੰ ਧਿਆਉਂਦਾ ਹੈ, ਉਹਦੇ ਤੋਂ ਲੈਦਾ ਕਿਸੇ ਨੂੰ ਨਹੀਂ ਧਿਆਉਂਦਾ। ਅੱਗੇ ਲਫ਼ਜ਼ ਵਰਤਿਆ ਹੈ ਹੱਕ, ਹੱਕ ਆਈ ਨਹਿ ਗੁਰ ਗੋਬਿੰਦ ਸਿੰਘ। ਆਈਨਾ ਸ਼ੀਸ਼ੇ ਨੂੰ ਕਹਿੰਦੇ ਨੇ, ਫਾਰਸੀ ਦਾ ਲਫ਼ਜ਼ ਹੈ। ਇਹ ਸਾਰੀ ਰਚਨਾ ਅਰਬੀ ਫਾਰਸੀ ਦੀ ਹੈ, ਕਿਤੇ ਕੋਈ ਲਫ਼ਜ਼ ਫਾਰਸੀ ਦਾ ਮਿਲੇਗਾ, ਕਿਤੇ ਕੋਈ ਅਰਬੀ ਦਾ ਲਫ਼ਜ਼ ਮਿਲਦਾ ਹੈ। ਕਹਿੰਦੇ ਹੱਕ, ਹੱਕ ਆਈ ਨਹਿ ਗੁਰ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੱਚੇ ਰੱਬ ਦਾ ਸ਼ੀਸ਼ਾ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸ਼ੀਸ਼ੇ ਵਰਗੇ ਨੇ, ਸਾਫ਼ ਨੇ, ਪਾਕ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੁਨੀਆਂ ਦੇ ਮਾਲਕ ਸ਼ੀਸ਼ੇ ਵਰਗੇ ਨਿਆਂਕਾਰੀ ਨੇ। ਵੇਖੋ ਸ਼ੀਸ਼ੇ ਦਾ ਸੁਭਾਅ ਹੈ, ਜਿੱਦਾਂ ਦੀ ਸ਼ਕਲ ਹੋਵੇ ਉੱਦਾਂ ਦੀ ਵਿਖਾਉਂਦਾ ਹੈ, ਜਿੱਦਾਂ ਦੀ ਕਰਤੂਤ ਹੋਈ ਉੱਦਾਂ ਦਾ ਹੀ ਫਲ ਮਿਲਣਾ ਹੈ। ਗੁਰੂ ਗੋਬਿੰਦ ਸਿੰਘ ਹੀ ਫਲ ਪ੍ਰਦਾਤਾ ਹੈ। ਮੰਦੀ ਹੋਈ ਤੇ ਭੱਦਾ, ਚੰਗੀ ਹੋਈ ਤੇ ਖੇੜੇ, ਐ ਗੁਰੂ ਗੋਬਿੰਦ ਸਿੰਘ ਸ਼ੀਸ਼ੇ ਦੀ ਨਿਆਈ ਨਿਆਂਕਾਰੀ ਹੈ ਤੂੰ, ਜੋ ਹੈ ਤੂੰ ਸਾਹਮਣੇ ਦਿਖਾ ਦਿੰਦਾ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਐਸਾ ਤੇਰਾ ਸੁਭਾਅ ਹੈ। ਅੱਗੇ ਮਹਾਰਾਜ ਪਾਤਸ਼ਾਹ ਬਾਬਤ ਆਖਣ ਲੱਗੇ ਨੇ, ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਅੰਦੇਸ਼ ਫਾਰਸੀ ਦਾ ਲਫ਼ਜ਼ ਹੈ। ਅੰਦੇਸ਼ ਦਾ ਮਤਲਬ ਹੁੰਦਾ ਜਿਹੜਾ ਸੋਚ ਵਿਚਾਰ ਕਰਦਾ ਹੈ। ਹੱਕ ਹੱਕ ਅੰਦੇਸ਼, ਚਿੰਤਨ ਕਰਨ ਵਾਲਾ, ਸੋਚ ਵਿਚਾਰ ਕਰਨ ਵਾਲਾ, ਐ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੂੰ ਸੱਚੇ ਰੱਬ ਦਾ ਚਿੰਤਨ ਕਰਨ ਵਾਲਾ ਹੈ। ਹੱਕ ਹੱਕ, ਇੱਕ ਹੱਕ ਦਾ ਅਰਥ ਹੈ ਸੱਚ, ਇੱਕ ਦਾ ਅਰਥ ਹੈ ਰੱਬ। ਤੂੰ ਸੱਚੇ ਰੱਬ ਨੂੰ ਸਦਾ ਚਿੰਤਨ ਕਰਨ ਵਾਲਾ ਹੈ, ਯਾਦ ਕਰਨ ਵਾਲਾ ਹੈ। ਕਹਿਤੇ ਰਹੇ ਨੇ ਦੁਸ਼ਟ ਦਮਨ ਦੇ ਰੂਪ ਵਿੱਚ, ਬੈਠੇ ਨੇ ਚੌਂਕੜਾ ਲਾ ਕੇ, ਉਹਦੀ ਯਾਦ ਦੇ ਵਿੱਚ ਅਕੀਦਾ ਰੱਖ ਕੇ ਦਿਨ ਰਾਤ ਉਸ ਨੂੰ ਸਿਮਰਦੇ ਨੇ। ਮੌਤ ਚੜ ਕੇ ਆ ਗਈ, ਸਰਸਾ ਦੇ ਕੰਢੇ ਬੈਠੇ ਨੇ, ਉੱਥੇ ਵੀ ਉਸ ਦੀ ਯਾਦ ਦੇ ਵਿੱਚ ਆਸਾ ਦੀ ਵਾਰ ਲੱਗਦੀ ਹੈ। ਚਮਕੌਰ ਦੀ ਗੜੀ ਵਿੱਚ ਲੱਖਾਂ ਦਾ ਘੇਰਾ ਹੈ, ਰਾਤ ਨੂੰ ਅਟਾਰੀ ਤੋਂ ਥੱਲੇ ਉਤਰੇ ਨੇ। ਬੜਾ ਸੁੰਦਰ ਉਸ ਮੁਸਲਮਾਨ ਵੀਰ ਨੇ ਲਿਖਿਆ ਹੈ, ਕਹਿੰਦਾ ਜਬ ਡੇਢ ਘੜੀ ਗੁਜ਼ਰੀ ਜ਼ਿਕਰੇ ਖੁਦਾ ਮੇ, ਖੇਮੇ ਸੇ ਨਿਕਲ ਆਏ ਹਜ਼ੂਰ ਹਵਾ ਮੇ, ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇ, ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ, ਹੈ ਤੂੰ ਹੀ ਤੂੰ, ਹੈ ਤੂੰ ਹੀ ਤੂੰ, ਹੈ ਮੂੰਹ ਸੇ ਨਿਕਲਤਾ। ਦੋ ਲਾਲ ਵਿਛੜ ਗਏ, ਆਨੰਦਾਂ ਦੀ ਪੁਰੀ ਉੱਜੜ ਗਈ, ਮਾਤਾ ਵਿਛੜ ਗਈ, ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ ਗੁਰੂ ਕੇ ਮਹਿਲ ਵਿਸਰ ਗਏ, ਵਿਛੋੜਾ ਪੈ ਗਿਆ ਮਾਂ ਗੁਜਰੀ ਵਿਛੜ ਗਈ, ਸਾਰਾ ਕੁਝ ਗਵਾ ਕੇ ਵੀ ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ, ਤੂੰ ਸਦਾ ਹੀ ਉਹਦਾ ਚਿੰਤਨ ਕਰਨ ਵਾਲਾ ਹੈ ਤੇ ਤੇਰੇ ਸਿੱਖ ਸੇਵਕ ਸਦਾ ਹੀ ਉਹਦਾ ਚਿੰਤਨ ਕਰਦੇ ਨੇ। ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਰੱਬ ਨੂੰ ਸਮਝਦੇ ਨੇ, ਉਹਦਾ ਚਿੰਤਨ ਕਰਦੇ ਨੇ। ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਾ ਅਰਥ ਫਾਰਸੀ ਦਾ ਲਫ਼ਜ਼ ਹੈ, ਯਾਦ ਰੱਖਿਓ। ਬਾਦ ਕਹਿੰਦੇ ਨੇ ਤਖਤ ਨੂੰ ਤੇ ਸ਼ਾਹ ਕਹਿੰਦੇ ਨੇ ਸਵਾਮੀ ਨੂੰ, ਤਖਤ ਦਾ ਸਵਾਮੀ ਬਾਦਸ਼ਾਹ। ਤੂੰ ਮਹਾਰਾਜ ਸਿੰਘਾਸਣ ਪੱਤ ਹੈ, ਆਹ ਵੇਖੋ ਸਿੰਘਾਸਣ ਤੇ ਹੀ ਬਹਿੰਦਾ ਨਾ, ਆਪਾਂ ਦੇ ਚਰਨਾਂ 'ਚ ਬਹਿੰਦੇ ਝੋਲੀਆਂ ਅੱਡ ਕੇ। ਐ ਦੀਨ ਦੁਨੀਆਂ ਦੇ ਮਾਲਕ ਤੂੰ ਤਖਤ ਦਾ ਮਾਲਕ ਹੈ, ਤੂੰ ਬਾਦਸ਼ਾਹ ਹੈ। ਨੰਦਾਂ ਦੀ ਪੁਰੀ ਵਿੱਚ ਤਖਤ ਤੇ ਬਹਿੰਦਾ ਹੈ, ਹੀਰ ਵਰਗਿਆਂ ਦੀਆਂ ਗਰੀਬ ਗੁਰਬਿਆਂ ਦੀਆਂ ਝੋਲੀਆਂ ਭਰਦਾ ਹੈ ਤੂੰ। ਹੈਰਾਨੀ ਇਸ ਗੱਲ ਦੀ ਹੈ, ਇੱਕ ਜਗ੍ਹਾ ਤੇ ਤੂੰ ਅੰਮ੍ਰਿਤ ਦਾ ਦਾਨੀ ਬਣਿਆ ਹੈ, ਅੰਮ੍ਰਿਤ ਦਾ ਦਾਤਾਰ ਬਣ ਕੇ ਪੰਜ ਪਿਆਰੇ ਤੇਰੇ ਚਰਨਾਂ ਵਿੱਚ ਝੁਕੇ ਬੈਠੇ ਨੇ। ਤੇ ਖੰਡੇ ਦੀ ਪੌਲ ਬਖਸ਼ਦਾ ਹੋਇਆ ਬਾਦਸ਼ਾਹ ਲੱਗਦਾ ਹੈ, ਝੋਲੀਆਂ ਭਰਦਾ ਹੋਇਆ ਬਾਦਸ਼ਾਹ ਲੱਗਦਾ ਹੈ। ਹੈਰਾਨੀ ਇਸ ਗੱਲ ਦੀ ਹੈ, ਅਗਲੇ ਪਲ ਵੇਖਿਆ ਉਹਨਾਂ ਪੰਜਾਂ ਪਿਆਰਿਆਂ ਦੇ ਸਨਮੁਖ ਵੀਰ ਆਸਣ ਲਾ ਕੇ ਚਰਨਾਂ ਵਿੱਚ ਬੈਠ ਕੇ ਤੇ ਝੋਲੀ ਅੱਡ ਕੇ ਜਦੋਂ ਅੰਮ੍ਰਿਤ ਦੀ ਦਾਤ ਮੰਗੀ, ਜਿਹੜਾ ਤਖ਼ਤ ਤੇ ਬੈਠਾ ਬਾਦਸ਼ਾਹ ਲੱਗਦਾ ਸੀ ਭਾਈ ਨੰਦ ਲਾਲ, ਕਹਿੰਦੇ ਮੈਨੂੰ ਦਰਵੇਸ਼ ਜਿਹਾ ਜਾਪਣ ਲੱਗ ਪਿਆ ਹੈ, ਮੈਨੂੰ ਫਕੀਰ ਲੱਗਿਆ ਹੈ। ਕਦੇ ਚੇਲੇ ਮੁਰਸ਼ਦ ਦੇ ਚਰਨਾਂ ਵਿੱਚ ਤੁਸੀਂ ਬੈਠੇ ਦੇਖੇ ਹੋਣ, ਇਹ ਮੰਨਣ ਵਿੱਚ ਆਉਂਦਾ ਹੈ, ਕਦੇ ਮੁਰਸ਼ਦ ਚੇਲਿਆਂ ਦੇ ਚਰਨਾਂ ਵਿੱਚ ਬੈਠਾ ਹੋਵੇ, ਕਦੇ ਨਹੀਂ ਜੇ ਦੁਨੀਆਂ ਤੇ ਹੋਇਆ। ਇਹ ਗੁਰੂ ਗੋਬਿੰਦ ਸਿੰਘ ਐਸਾ ਹੈ। ਦਰਵੇਸ਼ ਕੀ ਹੁੰਦਾ ਹੈ? ਦਰ ਆਵੇਸ਼, ਪਦਛੇਦ ਕਰ ਲਓ, ਦਰ ਆਵੇਸ਼। ਦਰ ਕਹਿੰਦੇ ਨੇ ਦਰਵਾਜ਼ੇ ਨੂੰ, ਆਵੇਸ਼ ਦਰਵਾਜ਼ੇ ਤੇ ਟੰਗਿਆ ਰਹਿਣ ਵਾਲਾ, ਪਰਮਾਤਮਾ ਦੇ ਦਰਵਾਜ਼ੇ ਤੇ ਟੰਗੇ ਰਹਿਣ ਵਾਲੇ ਨੂੰ ਫਕੀਰ ਕਹਿੰਦੇ ਨੇ, ਦਰਵੇਸ਼ ਕਹਿੰਦੇ ਨੇ, ਪਰਮਾਤਮਾ ਦੇ ਦਰ ਦੇ ਭਿਖਾਰੀ ਨੂੰ ਦਰਵੇਸ਼ ਕਹਿੰਦੇ ਨੇ। ਐ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੂੰ ਆਪ ਹੀ ਬਾਦਸ਼ਾਹ ਹੈ, ਤੂੰ ਆਪ ਹੀ ਫਕੀਰ ਬਣਿਆ ਹੋਇਆ ਹੈ। ਕਿਤੇ ਤੂੰ ਬਾਦਸ਼ਾਹ ਬਣ ਕੇ ਝੋਲੀਆਂ ਭਰਦਾ ਹੈ, ਕਿਤੇ ਫਕੀਰ ਬਣ ਕੇ ਐ ਮਹਾਰਾਜ ਖੰਡੇ ਦੀ ਪੌਲ ਮੰਗਦਾ ਹੈ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਆਪ ਹੀ ਬਾਦਸ਼ਾਹ ਹੈ, ਆਪ ਹੀ ਤੂੰ ਫਕੀਰ ਹੈ। ਇੱਕ ਮਹਾਂਪੁਰਸ਼ ਵਿਦਵਾਨ ਹੋਇਆ ਹੈ, ਬੜਾ ਮਹਾਨ, ਉਹਦਾ ਜ਼ਿਕਰ ਇਤਿਹਾਸ ਵਿੱਚ ਮਿਲੇਗਾ ਤੁਹਾਨੂੰ, ਸ਼ਾਹ ਮੁਹੰਮਦ ਲਤੀਫ। ਉਹ ਜੀਵਨ ਲਿਖਣ ਲੱਗਾ ਸੀ ਗੁਰੂ ਗੋਬਿੰਦ ਸਿੰਘ ਦਾ, ਕਲਮ ਲਈ ਚੁੱਕ ਉਸਨੇ। ਉਹ ਕਲਮ ਚੁੱਕ ਕੇ ਬਾਦਸ਼ਾਹਤ ਬਿਆਨ ਕਰਨ ਲੱਗਾ ਗੁਰੂ ਗੋਬਿੰਦ ਸਿੰਘ ਦੀ। ਕਹਿੰਦਾ ਬਾਦਸ਼ਾਹਾਂ ਦੇ ਦਰ ਤੇ ਵੀ ਕਈ ਖਾਲੀ ਮੁੜਦੇ ਨੇ, ਪਰ ਇਹਦੇ ਦਰ ਤੋਂ ਤੇ ਅੱਜ ਤੱਕ ਕੋਈ ਖਾਲੀ ਨਹੀਂ ਮੁੜਿਆ, ਕੀ ਲਿਖਾਂ ਇਹਦੇ ਬਾਰੇ ਮੈਂ? ਤੇ ਜੇ ਕੋਈ ਬਾਦਸ਼ਾਹ ਹੈ ਉਹ ਫਕੀਰੀ ਧਾਰਦਾ ਨਹੀਂ, ਵੇਖਿਆ ਇਹ ਖੰਡੇ ਦੀ ਪੌਲ ਚਰਨਾਂ 'ਚ ਬੈਠ ਕੇ ਮੰਗਦਾ ਏ, ਇਹਨੂੰ ਫਕੀਰ ਲਿਖਾਂ, ਇਹਨੂੰ ਦਰਵੇਸ਼ ਲਿਖਾਂ, ਇਹਨੂੰ ਬਾਦਸ਼ਾਹ ਲਿਖਾਂ, ਦਇਆ ਦ੍ਰਿਸ਼ਟੀ ਦਾ ਮਾਲਕ ਫਕੀਰ ਲਿਖਾਂ, ਕਿ ਕੁੱਲ ਕਾਇਨਾਤ ਦੇ ਤਖ਼ਤ ਦਾ ਵਾਲੀ ਬਾਦਸ਼ਾਹ ਲਿਖਾਂ? ਕਹਿੰਦਾ ਮੈਨੂੰ ਸਮਝ ਨਹੀਂ ਪੈਂਦੀ, ਗੁਰੂ ਗੋਬਿੰਦ ਸਿੰਘ ਇੱਕ ਹੈ, ਗੁਣ ਇਹਦੇ ਬੇਅੰਤ ਨੇ, ਤਾਂ ਹੀ ਦੂਜੇ ਭਾਈ ਗੁਰਦਾਸ ਨੇ ਲਿਖਿਆ ਸੀ, ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ, ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹ ਆਪ ਦਰਵੇਸ਼ ਹੈ, ਉਹ ਆਪ ਫਕੀਰ ਹੈ, ਕਿਤੇ ਉਹ ਕੁੱਲ ਕਾਇਨਾਤ ਦਾ ਮਾਲਕ ਬਾਦਸ਼ਾਹ ਬਣ ਕੇ ਬੈਠਾ ਹੋਇਆ ਹੈ। ਐਸਾ ਗੁਰੂ ਗੋਬਿੰਦ ਸਿੰਘ ਦਾ ਰੁਤਬਾ ਏ, ਮੁਕਰਮ ਉਲ ਫਜ਼ਾਲ ਗੁਰ ਗੋਬਿੰਦ ਸਿੰਘ, ਮੁਨੇ ਉਲ ਮੁਤ ਆਲ ਗੁਰ ਗੋਬਿੰਦ ਸਿੰਘ। ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਤੂੰ ਕੀ ਹੈ? ਮੁਕਰਮ ਉਲ ਫਜ਼ਾਲ, ਇਹਦੇ ਜਿਹੜੇ ਅਰਥ ਨੇ ਨਾ, ਮੁਕਰਮ ਕਹਿੰਦੇ ਨੇ ਜਿਹਦੀ ਇੱਜ਼ਤ ਬੜੀ ਹੋਵੇ, ਜਿਹਦੀ ਸ਼ਾਨ ਬੜੀ ਹੋਵੇ, ਜਿਹਦਾ ਮਾਣ ਕੀਤਾ ਜਾਵੇ। ਇਹ ਅਰਬੀ ਦਾ ਲਫ਼ਜ਼ ਹੈ ਮੁਕਰਮ, ਇੱਜ਼ਤ ਪਾਉਣ ਵਾਲਾ। ਅੱਗੇ ਲਫ਼ਜ਼ ਵਰਤੇ ਗਏ ਨੇ ਫਜ਼ਾਲ, ਫਜ਼ਾਲ ਦਾ ਮਤਲਬ ਹੁੰਦਾ ਕਿਰਪਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੇਰੇ ਦਰ ਦੇ ਜਿਹੜੇ ਗੁਰਸਿੱਖ ਨੇ, ਤੇਰੇ ਦਰ ਦੇ ਜਿਹੜੇ ਭਿਖਾਰੀ ਨੇ, ਉਹ ਤੇਰੇ ਪਾਸੋਂ ਇੱਜ਼ਤ ਪਾਉਣ ਵਾਲੇ ਨੇ, ਤੂੰ ਗੁਰਸਿੱਖਾਂ ਤੇ ਕਿਰਪਾ ਮਈ ਨਦਰ ਕਰਕੇ ਝੋਲੀਆਂ ਭਰਦਾ। ਫਜ਼ਾਲ ਕਿਰਪਾ ਨੂੰ ਕਹਿੰਦੇ ਨੇ। ਮੁਕਰਮ ਕਿਹਾ ਜਾਂਦਾ ਹੈ ਇੱਜ਼ਤ ਪਾਉਣ ਵਾਲਾ, ਫਜ਼ਾਲ ਹੁੰਦੀ ਹੈ ਕਿਰਪਾ। ਗੁਰੂ ਗੋਬਿੰਦ ਸਿੰਘ ਤੂੰ ਕਿਰਪਾ ਦਾ ਸਾਗਰ ਹੈ, ਸਭਨਾਂ ਦੀਆਂ ਝੋਲੀਆਂ ਭਰਨ ਵਾਲਾ ਹੈ, ਐਸੀ ਪਹੁੰਚ ਦਾ ਮਾਲਕ ਹੈ ਤੂੰ, ਐਸੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ। ਮੁਨਿਮ ਉਲ ਮੁਤ ਆਲ ਗੁਰ ਗੋਬਿੰਦ ਸਿੰਘ, ਮੁਨਿਮ ਹੁੰਦਾ ਜਿਹੜਾ ਇਨਾਮ ਦੇਵੇ, ਤੇ ਮੁਕਰਮ ਹੁੰਦਾ ਜਿਹੜਾ ਇੱਜ਼ਤ ਪਾਵੇ। ਤੂੰ ਇਨਾਮ ਦੇਣ ਵਾਲਾ ਹੈ, ਤੇ ਜਿਹੜੇ ਤੇਰੇ ਪਾਸੋਂ ਇਨਾਮ ਪਾਉਂਦੇ ਨੇ, ਮੁਕਰਮ ਨੇ, ਜਿਹੜੇ ਤੇਰੇ ਸਿੱਖ ਨੇ ਮਹਾਰਾਜ ਪਾਤਸ਼ਾਹ, ਜਿਨ੍ਹਾਂ ਦੀਆਂ ਤੂੰ ਝੋਲੀਆਂ ਭਰਦਾ ਹੈ, ਉਹਨਾਂ ਦੀ ਦੁਨੀਆਂ ਵਿੱਚ ਵਡਿਆਈ ਬੜੀ ਹੈ, ਤੂੰ ਵੱਡੀਆਂ ਦਾਤਾਂ ਦੇਣ ਵਾਲਾ। ਬਾਬਾ ਬਚਿੱਤਰ ਸਿੰਘ ਦੀ ਵਡਿਆਈ ਕਿਉਂ? ਕਹਿੰਦੇ ਹਾਥੀ ਢਹਿੰਦਾ ਬੰਦੇ ਕੋਲੋਂ, ਬਸ ਝੋਲੀ ਬਰਕਤਾਂ ਪਾ ਦਿੱਤੀਆਂ, ਹਾਥੀ ਢਹਿ ਗਿਆ, ਜੈ ਜੈਕਾਰ ਹੋ ਗਈ। ਪਿਆਰਿਆਂ ਨੂੰ ਵਡਿਆਈ ਬਖਸ਼ਦਾ ਹੈ, 125,000 ਨਾਲ ਲੜਾ ਕੇ ਵਡਿਆਈਆਂ ਬਖਸ਼ਣ ਵਾਲਾ ਹੈ, ਐਸੀ ਪਹੁੰਚ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਮਾਲਕ ਹੈ, ਵੱਡੀਆਂ ਦਾਤਾਂ ਦੇਣ ਵਾਲਾ ਹੈ, ਸਾਰਿਆਂ ਦੀਆਂ ਝੋਲੀਆਂ ਭਰਨ ਵਾਲਾ। ਇੱਕ ਮਹਾਂਪੁਰਸ਼ ਹੋਇਆ ਹੰਸ ਰਾਮ, ਇਹ 52 ਕਵੀਆਂ ਚੋਂ ਇੱਕ ਕਵੀ ਸੀ। ਇਹਨੇ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਕਵਿਤਾ ਸੁਣਾਈ। ਕਿੱਡਾ ਦਾਤਾ ਹੈ ਗੁਰੂ ਗੋਬਿੰਦ ਸਿੰਘ, ਧਿਆਨ ਦਿਓ ਤੇ ਗੁਰੂ ਗੋਬਿੰਦ ਸਿੰਘ ਦੇ ਦਰ ਦੇ ਭਿਖਾਰੀਆਂ ਦੀ ਸ਼ਾਨ ਕਿੱਡੀ ਹੈ। ਗੁਰੂ ਗੋਬਿੰਦ ਦੀ ਸ਼ਾਨ ਤੇ ਆਪਾਂ ਬਿਆਨ ਕਰ ਹੀ ਨਹੀਂ ਸਕਦੇ। ਇਹ ਤੁਹਾਡੇ ਮੇਰੇ ਵਰਗੇ ਜਿਹੜੇ ਭਿਖਾਰੀ ਨੇ ਨਾ ਗੁਰੂ ਗੋਬਿੰਦ ਸਿੰਘ ਦੇ ਦਰ ਤੇ, ਉਹਨਾਂ ਦੀ ਵੀ ਸ਼ਾਨ ਹੈ, ਗੁਰੂ ਕੇ ਕੂਕਰਾਂ ਦੀ ਵੀ ਸ਼ਾਨ ਹੈ। ਗੁਰੂ ਕੀ ਸ਼ਾਨ ਤੇ ਕੀ ਬਿਆਨ ਕਰਨੀ ਹੈ। ਹੰਸ ਰਾਮ ਨੇ ਕਵਿਤਾ ਸੁਣਾਈ ਤੇ ਬਾਪੂ ਖੁਸ਼ ਹੋ ਕੇ ਇਨਾਮ ਦਿੰਦਾ ਹੈ। ਉਸਨੂੰ ਇਨਾਮ ਕੀ ਦਿੱਤਾ ਹੈ? ਮਹਾਰਾਜ ਪਾਤਸ਼ਾਹ ਨੇ ਘੋੜੇ ਦਿੱਤੇ, ਇੱਕ ਘੋੜੇ ਤੇ ਸੋਨੇ ਦੀ ਕਾਠੀ ਦਿੱਤੀ, ਜਿਹਦੇ ਤੇ ਹੰਸ ਰਾਮਾ ਤੂੰ ਸਵਾਰੀ ਕਰਿਆ ਕਰੇਗਾ। ਧਿਆਨ ਦਿਓ, ਸੋਨੇ ਦੀ ਕਾਠੀ, ਘੋੜੇ ਬਖਸ਼ੇ, 5 ਹਾਥੀ ਦਿੱਤੇ ਤੇ ਨਾਲ 100 ਸਿੰਘ ਦਿੱਤਾ ਵੀ ਇਹਨੂੰ ਹੰਸ ਰਾਮ ਨੂੰ ਹਾਥੀ ਤੇ ਬਿਠਾ ਲਵੋ, ਇਹ ਘੋੜੇ ਨਾਲ ਲੈ ਜਾਵੋ, ਸੋਨੇ ਦੀ ਕਾਠੀ ਲੈ ਜਾਵੋ, ਸੋਨੇ ਦੀਆਂ ਮੋਹਰਾਂ ਦਾ ਥੈਲਾ ਭਰ ਕੇ ਦਿੱਤਾ, ਇਹ ਸਭ ਕੁਝ ਲੈ ਜਾਵੋ, ਪਹਾੜਾਂ ਥਾਣੀ ਲੰਘਣਾ ਹੈ, ਹਿਫਾਜ਼ਤ ਨਾਲ ਸਿੰਘੋ ਇਹਨੂੰ ਘਰ ਛੱਡ ਆਓ ਇਹਨੇ, ਕਿਉਂਕਿ ਪਹਾੜੀ ਰਾਜੇ ਕਿਤੇ ਲੁੱਟ ਨਾ ਲੈਣ ਇਹਨੂੰ ਵਿਚਾਰੇ ਨੂੰ। ਹੰਸ ਰਾਮ ਨੇ ਕਵਿਤਾ ਸੁਣਾਈ, ਘੋੜੇ ਮਿਲ ਗਏ, ਹਾਥੀ ਮਿਲ ਗਏ, ਸੋਨੇ ਦੀਆਂ ਮੋਹਰਾਂ ਤੇ ਸੋਨੇ ਦੀ ਕਾਠੀ ਮਿਲ ਗਈ। ਖੁਸ਼ ਹੋ ਪਿਆ ਬਾਪੂ ਤੇ ਜਦੋਂ ਹੰਸ ਰਾਮ ਚੱਲਿਆ ਨਾ, ਇਹ ਭੰਗਾਣੀ ਦਾ ਯੁੱਧ ਤੁਸੀਂ ਸੁਣਿਆ ਹੋਵੇਗਾ, ਹਰੀ ਚੰਦ ਕੋਪੇ ਕਮਾਨੰਗ ਸੰਭਾਰੰਗ, ਸਵੈ ਜੀਵਨੀ ਵਿੱਚ, ਆਟੋਬਾਇਓਗ੍ਰਾਫੀ ਵਿੱਚ, ਬਚਿੱਤਰ ਨਾਟਕ ਵਿੱਚ ਬਾਪੂ ਨੇ ਲਿਖਿਆ ਹੈ। ਹਰੀ ਚੰਦ ਤਾਕ ਵਿੱਚ ਹੀ ਰਹਿੰਦਾ ਸੀ ਵੀ ਕਦੋਂ ਘੇਰਾਂ ਗੁਰੂ ਗੋਬਿੰਦ ਸਿੰਘ ਨੂੰ ਸ਼ਿਕਾਰ ਖੇਡਣ ਆਉਂਦਾ ਹੈ। ਇਹ ਭੰਗਾਣੀ ਦੇ ਯੁੱਗ ਤੋਂ ਥੋੜੇ ਦਿਨ ਪਹਿਲਾਂ ਦੀ ਗੱਲ ਹੈ। ਹੰਸ ਰਾਮ ਜਾ ਰਿਹਾ ਸੀ ਘਰ ਨੂੰ, ਨਾਲ ਸਿੰਘ ਛੱਡਣ ਜਾ ਰਹੇ ਸਨ ਤੇ ਹਾਥੀ ਤੇ ਸਵਾਰ ਸੀ ਤੇ ਹਰੀ ਚੰਦ ਨੂੰ ਭੁਲੇਖਾ ਪੈ ਗਿਆ ਵੀ ਗੁਰੂ ਗੋਬਿੰਦ ਸਿੰਘ ਆ ਰਿਹਾ ਹੈ। ਹਰੀ ਚੰਦ ਨੂੰ ਭੁਲੇਖਾ ਪੈ ਗਿਆ ਗੁਰੂ ਗੋਬਿੰਦ ਸਿੰਘ ਆ ਰਿਹਾ ਹੈ ਤੇ ਸਾਹਮਣੇ ਫੌਜਾਂ ਲੈ ਕੇ ਖਲੋਤੇ ਹਰੀ ਚੰਦ ਨੇ ਧਨੁੱਖ ਕੱਢਿਆ, ਪੱਥੇ ਚੋਂ ਤੀਰ ਖੜ ਕੇ ਚਲਾਉਣ ਲੱਗਾ ਤੇ ਹੰਸ ਰਾਮ ਬੈਠਾ ਹਾਥੀ ਦੇ ਉੱਤੇ ਤੇ ਦੂਰੋਂ ਹੀ ਰੌਲਾ ਪਾ ਦਿੱਤਾ ਵੀ ਤੈਨੂੰ ਭੁਲੇਖਾ ਪੈ ਗਿਆ ਜੀ, ਮੈਂ ਤੇ ਕਵੀ ਹਾਂ, ਮੈਂ ਕੋਈ ਸੂਰਮਾ ਥੋੜ੍ਹੀ ਹਾਂ ਵੀ ਤੇਰੇ ਨਾਲ ਜੰਗ ਲੜਨੀ ਹੈ, ਮੈਂ ਐਵੇਂ ਹੱਥੋਂ ਪਾਈ ਹੋਵੇਗੀ। ਹੰਸ ਰਾਮ ਕਹਿੰਦਾ ਵੀ ਮੇਰੀ ਇੱਕ ਕਵਿਤਾ ਸੁਣ ਲਾ ਤੇ ਜੇ ਤੇਰਾ ਦਿਲ ਕਰੂ ਤਾਂ ਫਿਰ ਜੰਗ ਵੀ ਕਰ ਲਈ, ਹੈ ਮੈਂ ਕਵੀ, ਮੈਂ ਕੋਈ ਸੂਰਮਾ ਨਹੀਂ, ਮੇਰੀ ਕਵਿਤਾ ਸੁਣ ਲਾ ਤੇ ਦਿਲ ਕਰੂ ਜੰਗ ਵੀ ਕਰ ਲਈ। ਗੁਰੂ ਗੋਬਿੰਦ ਸਿੰਘ ਆਪ ਹੀ ਬਰਕਤਾਂ ਬਖਸ਼ਣ ਵਾਲਾ ਹੈ। ਬੜੀ ਕਮਾਲ ਦੀ ਉਹਨੇ ਕਵਿਤਾ ਸੁਣਾਈ, 52 ਕਵੀਆਂ ਚੋਂ ਇੱਕ ਕਵੀ ਹੰਸ ਰਾਮ ਕਹਿੰਦਾ ਹੈ, ਦੂ ਧੰਬੀ ਦੂ ਕਾਰੇ ਬਾਜੇ ਮਾਨੋ ਜਲਦਰ ਗਾਜੇ, ਦੂ ਧੰਬੀ ਦੂ ਕਾਰੇ ਬਾਜੇ ਮਾਨੋ ਜਲਦਰ ਗਾਜੇ, ਗਰਜਤ ਨਿਸ਼ਾਨ ਓ ਪਹਿਪਾਨ ਛਿਪੋ ਜਾਤ ਹੈ, ਹਾਥਨ ਕੇ ਹਲਕਾ ਹਾਥਨ ਕੇ ਹਲਕਾ ਹਜ਼ਾਰਨ ਗਨ ਏਕ ਹੈ, ਜਟਤ ਜਵਾਹਰ ਜੋ ਜਗ ਮਗ ਗਾਤ ਹੈ, ਕੋਰ ਸਾਰੇ ਜ਼ੋਰ ਕਰ ਨਾਲਨ ਕੁਸ਼ੋਰ ਸੁਨੈ ਸੰਕਤ, ਸੁਰੇਸ਼ ਔਨ ਰੇਸ਼ ਬਿਲ ਖਾਤ ਹੈ, ਹੰਸ ਰਾਮ ਕਹਿਤ ਬੇਰਾਜੋ ਜਿਨ ਪਾਜੋ, ਹੰਸ ਰਾਮ ਕਹਿਤ ਬੇਰਾਜੋ ਜਿਨ ਪਾਜੋ, ਗੁਰੂ ਗੋਬਿੰਦ ਸਿੰਘ ਕੇ ਮਾਂਗੇ ਕਵੀ ਰਾਜ ਚਲੇ ਜਾਤ ਹੈ। ਕਹਿੰਦਾ ਮੂਰਖਾ ਮੈਂ ਗੁਰੂ ਗੋਬਿੰਦ ਸਿੰਘ ਨਹੀਂ ਆ, ਹਰੀ ਚੰਦ ਨੂੰ ਕਹਿੰਦਾ ਮੂਰਖਾ ਮੈਂ ਗੁਰੂ ਗੋਬਿੰਦ ਸਿੰਘ ਨਹੀਂ ਆ। ਬਾਈ ਧਾਰ ਦੇ ਬੜੇ ਸੂਰਬੀਰ ਰਾਜੇ ਨੂੰ ਹੰਸ ਰਾਮ ਲਲਕਾਰ ਕੇ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਨਹੀਂ ਆ। ਤੇ ਅੱਗੋਂ ਹਰੀ ਚੰਦ ਕਹਿੰਦਾ ਵੀ ਹੋਰ ਕੌਣ ਹੈ, ਹਾਥੀ ਤੇ ਸਵਾਰ ਹੈ, 5 ਹਾਥੀ ਤੇਰੇ ਨਾਲ, ਇੱਕ ਹਾਥੀ ਤੇ ਤੂੰ ਸਵਾਰ, ਆ ਘੋੜਾ ਸੋਨੇ ਦੀ ਕਾਠੀ, ਆ ਫੌਜਾਂ, ਹੋਰ ਕੌਣ ਹੈ ਜੇ ਗੁਰੂ ਗੋਬਿੰਦ ਸਿੰਘ ਨਹੀਂ ਹੈ ਤੂੰ? ਤੇ ਹੰਸ ਰਾਮ ਹੱਸ ਪਿਆ, ਕਹਿੰਦਾ ਤੂੰ ਇਹ ਸੋਚ ਵੀ ਮੇਰਾ ਗੁਰੂ ਗੋਬਿੰਦ ਸਿੰਘ ਕਿੰਨੀਆਂ ਕੁ ਅਜ਼ਮਤਾਂ ਦਾ ਮਾਲਕ ਹੋਵੇਗਾ, ਮੇਰਾ ਗੁਰੂ ਗੋਬਿੰਦ ਸਿੰਘ ਕਿਤਨੇ ਕੁ ਮਹਾਨ ਬੁਲੰਦ ਰੁਤਬੇ ਦਾ ਮਾਲਕ ਹੋਵੇਗਾ, ਮੈਂ ਤੇ ਉਹਦੇ ਦਰ ਦਾ ਇੱਕ ਕੂਕਰ ਹਾਂ, ਉਹਦੇ ਦਰ ਦਾ ਕੁੱਤਾ ਹਾਂ, ਉਹਦੇ ਦਰ ਦਾ ਨੌਕਰ ਹਾਂ, ਚਾਕਰ ਹਾਂ, ਤੇ ਜੇ ਉਹਦੇ ਦਰ ਦੇ ਚਾਕਰਾਂ ਦੀ ਐਸੀ ਅਜ਼ਮਤ ਹੈ, ਉਹਦੇ ਦਰ ਦੇ ਚਾਕਰਾਂ ਦੀ ਐਸੀ ਸ਼ਾਨੋ ਸ਼ੌਕਤ ਵਡਿਆਈ ਹੈ, ਤੇ ਤੂੰ ਇਹ ਸਮਝ ਵੀ ਗੁਰੂ ਗੋਬਿੰਦ ਸਿੰਘ ਦੀ ਸ਼ਾਨੋ ਸ਼ੌਕਤ ਤੇ ਵਡਿਆਈ ਕੈਸੀ ਹੋਵੇਗੀ। ਉਹਦੇ ਦਰ ਦੇ ਭਿਖਾਰੀਆਂ ਦੀ ਐਸੀ ਵਡਿਆਈ ਹੈ। ਤੇ ਭਾਈ ਨੰਦ ਲਾਲ ਕਹਿੰਦੇ ਐਵੇਂ ਰੱਬ ਕਦਮ ਬੋਸੀ ਨਹੀਂ ਕਰਦਾ ਉਸ ਦੀ। ਗੁਰੂ ਗੋਬਿੰਦ ਸਿੰਘ ਖੁਦ ਖੁਦਾ ਹੈ, ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇਸੇ ਸੋ ਫਲ ਪਾਏ, ਉਹਦੀ ਸੇਵਾ ਕਰ ਲੈ ਹੰਸ ਰਾਮ ਵਾਂਗੂ ਸਦਾ ਹੀ ਝੋਲੀਆਂ ਭਰ ਜਾਂਦੀਆਂ ਨੇ। ਗੁਰੂ ਗੋਬਿੰਦ ਐਸਾ ਦਾਤਾਰ ਹੈ। ਭਾਈ ਨੰਦ ਲਾਲ ਨੂੰ ਲਿਖਣਾ ਪੈ ਗਿਆ, ਮੁਨੇ ਉਲ ਮੁਤਵਾਲ ਗੁਰੂ ਗੋਬਿੰਦ ਸਿੰਘ। ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਗੁਰਸਿੱਖਾਂ ਨੂੰ ਇਨਾਮ ਦੇਣ ਵਾਲਾ, ਝੋਲੀਆਂ ਭਰਨ ਵਾਲਾ, ਸ਼ਾਨੋ ਸ਼ੌਕਤ, ਜਾਹੋ ਜਲਾਲ, ਅਜ਼ਮਤਾਂ ਬਰਕਤਾਂ ਰਿੱਧੀਆਂ ਸਿੱਧੀਆਂ ਬਖਸ਼ਣ ਵਾਲਾ ਹੈ ਤੂੰ। ਤੇਰੇ ਦਰ ਦੇ ਚਾਕਰਾਂ ਦੀ ਵਡਿਆਈ ਵੀ ਬਾਦਸ਼ਾਹਾਂ ਨੂੰ ਮਾਤ ਪਾਉਂਦੀ ਹੈ। ਇਹ ਭਾਈ ਨੰਦ ਲਾਲ ਨੇ ਜੋ ਰਹਿਮਤਾਂ ਭਰੇ ਦਰਬਾਰ ਵਿੱਚ ਗੁਰੂ ਗੋਬਿੰਦ ਸਿੰਘ ਦੀਆਂ ਨਜ਼ਰੀ ਤੱਕੀਆਂ, ਉਹ ਬਿਆਨ ਕੀਤੀਆਂ ਨੇ। ਐਸਾ ਮਹਾਨ ਹੈ ਗੁਰੂ ਗੋਬਿੰਦ ਸਿੰਘ, ਦੀਨ ਦੁਨੀਆ ਦਾ ਮਾਲਕ। ਦਾਸ ਇੱਥੇ ਹੀ ਆਪਣੇ ਵਿਚਾਰ ਨੂੰ ਸੰਕੋਚ ਲਵੇ, ਵਿਚਾਰ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ। ਆਪ ਸਰਬੱਤ ਸੰਗਤ ਨੇ, ਗੁਰੂ ਸਾਹਿਬ ਨੇ ਖਿਮਾ ਕਰ ਦੇਣਾ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਹੁਣ ਰੋਜ਼ ਦੀ ਤਰ੍ਹਾਂ ਆਪ ਸਰਬੱਤ ਸੰਗਤ ਦੇ ਸਮੇਤ ਗੁਰੂ ਨਾਨਕ ਨਿਰੰਕਾਰੀ ਦੀ ਕੀਰਤੀ ਵਿੱਚ, ਅਕਾਲ ਪੁਰਖ ਸਾਹਿਬ ਦੀ ਕੀਰਤੀ ਵਿੱਚ ਸਿਮਰਨ ਹੋਵੇਗਾ, ਜੋ ਨਿਰੰਤਰ 40 ਮੁਕਤਿਆਂ ਦੀ ਯਾਦ ਦੇ ਵਿੱਚ ਇੱਥੇ ਚੱਲਦਾ ਹੈ। ਆਪ ਸਰਬੱਤ ਸੰਗਤਾਂ ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਰੱਖੋ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ। ਕੱਲ੍ਹ ਦੇ ਅਖੀਰਲੇ ਦੀਵਾਨ ਨੇ ਫਿਰ ਇਸ ਮਹਾਂਪੁਰਸ਼ ਭਾਈ ਸਾਹਿਬ ਭਾਈ ਨੰਦ ਲਾਲ ਦੀ ਮਹਾਨ ਰਚਨਾ ਦੇ ਨਾਲ ਗੁਰੂ ਪਾਤਸ਼ਾਹ ਦੀ ਵਡਿਆਈ ਕਰਕੇ ਆਪ ਸੰਗਤ ਦੇ ਨਾਲ ਸਾਂਝ ਪਾਵਾਂਗੇ। ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।